ਅਤੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਮਹਾਂਪੁਰਸ਼ਾਂ ਦੇ ਬੜੇ ਸੁਨੇਹੀ ਸਨ। ਸੋ ਜਿਨ੍ਹਾਂ ਨੇ ਸਾਧ ਸੰਗਤ ਜੀ ਬੇਅੰਤ ਫਤਿਹਗੜ੍ਹ ਸਾਹਿਬ, ਬਾਬਾ ਮਾਂਝਾ ਖੂਹ, ਦਰਸ਼ਨ ਡੇੜੀ, ਬਾਬਾ ਦੀਪ ਸਿੰਘ ਸ਼ਹੀਦਗੰਜ ਸੇਵਾ ਅਤੇ ਕੁੰਭਾਂ ਦੇ ਮੇਲਿਆਂ ਤੇ ਜਾ ਜਾ ਕੇ ਭੰਡਾਰੇ ਸਾਧੂਆਂ ਨੂੰ ਦੇਣੇ, ਐਸੇ ਮਹਾਂਪੁਰਸ਼ ਤਿਆਗੀ ਬਰਾਗੀ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ, ਉਨ੍ਹਾਂ ਨਾਲ ਮਹਾਂਪੁਰਸ਼ਾਂ ਦਾ ਅਤਿਅੰਤ ਹੀ ਸੁਨੇਹ ਸੀ। ਇਸੇ ਤਰ੍ਹਾਂ ਬਾਬਾ ਸਾਧੂ ਸਿੰਘ, ਬਾਬਾ ਗੁਰਮੁਖ ਸਿੰਘ। ਸੋ ਸਾਧ ਸੰਗਤ ਜੀ ਜਦੋਂ ਬਟਾਲਾ ਸਾਹਿਬ ਨੀਂਹ ਪੱਥਰ ਰੱਖਣਾ ਸੀ, ਬਾਬਾ ਜਵਾਲਾ ਸਿੰਘ ਜੀ ਵੀ ਕੰਧ ਸਾਹਿਬ ਗੁਰਦੁਆਰੇ ਪੰਜਾਂ ਪਿਆਰਿਆਂ ਚ ਭਾਈ ਸ਼ਾਮਲ ਹੋਏ। ਇਤਨਾ ਮਹਾਂਪੁਰਸ਼ਾਂ ਦਾ ਪਰਸਪਰ ਸੁਨੇਹ ਔਰ ਪਿਆਰ ਸੀ। ਜਦੋਂ ਪਟਨਾ ਸਾਹਿਬ ਉਦੋਂ ਵੀ ਬਾਬਾ ਗੁਰਮੁਖ ਸਿੰਘ, ਸਾਧੂ ਸਿੰਘ ਪੰਜਾਂ ਪਿਆਰਿਆਂ ਚ ਸ਼ਾਮਲ ਹੋਏ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼, ਸੋ ਉਨਾ ਸਾਹਿਬ ਦਰਸ਼ਨ ਲਈ ਗਏ। ਵਿਚਰਦੇ ਹੋਏ ਹਰ ਖੋਵਾਲ ਆਏ ਬਾਬਾ ਈਸ਼ਰ ਸਿੰਘ ਜੀ ਉਦੋਂ। ਸੋ ਭਾਈ ਜਵਾਨ ਉਮਰ ਵਿਚ ਹੀ ਸਨ, ਹਾਲੇ ਦਾੜੀ ਮੁੱਛ ਥੋੜੀ ਥੋੜੀ ਫੁੱਟਦੀ ਸੀ, ਗੜਬਈ ਸਨ। ਬਾਬਾ ਆਨੰਦ ਸਿੰਘ ਜੀ ਆਏ, ਰਾਮ ਬਾਗ ਇਕਾਂਤ ਜਗ੍ਹਾ ਚ ਮਹਾਂਪੁਰਸ਼ਾਂ ਦਾ ਆਸਣ ਕਰਾਇਆ। ਫਿਰ ਜਿਸ ਤਰ੍ਹਾਂ ਮਹਾਂਪੁਰਸ਼ਾਂ ਦੀ ਇੱਛਾ ਕੀਤੀ, ਉਸੇ ਤਰ੍ਹਾਂ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਕੁਝ ਦਿਨ ਮਹਾਂਪੁਰਸ਼ ਰਹੇ, ਮਹਾਂਪੁਰਸ਼ਾਂ ਦੀਆਂ ਪਰਸਪਰ ਵਿਚਾਰਾਂ ਹੁੰਦੀਆਂ ਰਹੀਆਂ। ਫਿਰ ਸੌ ਸਾਖੀ ਦਾ ਪ੍ਰਸੰਗ ਪੁਰਾਤਨ ਸੌ ਸਾਖੀ ਚੋਂ ਸੁਣਾਇਆ। ਬਾਬਾ ਨੰਦ ਸਿੰਘ ਸੂਰਾ, ਆਤਰ ਸਿੰਘ ਪੂਰਾ ਆਦਿਕ ਜਿਹੜੇ ਸ਼ਬਦ ਹਨ ਇਹ ਸੁਣਾਏ। ਬਾਬਾ ਆਨੰਦ ਸਿੰਘ ਬ੍ਰਹਮ ਗਿਆਨੀ, ਬਾਬਾ ਜਵਾਲਾ ਸਿੰਘ ਬ੍ਰਹਮ ਗਿਆਨੀ ਪਰਸਪਰ ਵਿਚਾਰ ਵਟਾਂਦਰੇ ਹੋਏ ਅਤੇ ਨਾਨਕ ਸਰ ਆਉਣ ਲਈ ਬੇਨਤੀ ਕੀਤੀ। ਮਹਾਂਪੁਰਸ਼ ਕਹਿਣ ਲੱਗੇ, ਜਦੋਂ ਵੀ ਉਸ ਇਲਾਕੇ ਚ ਆਏ ਉੱਥੇ ਆਵਾਂਗੇ। ਰਾਮਗੜ ਬਾਬਾ ਮਗਰ ਸਿੰਘ ਪਾਸ ਗਏ, ਸੰਤ ਆਨੰਦ ਸਿੰਘ ਉਹਨਾਂ ਦੇ ਗੜਬਈ ਬਾਬਾ ਆਨੰਦ ਸਿੰਘ ਨੂੰ ਮਿਲਣ ਗਏ। ਸੋ ਭਾਈ ਆਸਣ ਤੇ ਨਾ ਬਹਿਣ, ਸੋ ਇੱਕ ਦੂਜੇ ਦਾ ਇਤਨਾ ਪਿਆਰ ਸਤਿਕਾਰ। ਇਸ ਤਰ੍ਹਾਂ ਸੰਤ ਬਾਬਾ ਮੇਹਰ ਸਿੰਘ ਜੀ ਮਹਾਨ ਮੰਡਲੇਸ਼ਰ ਬਾਬਾ ਆਨੰਦ ਸਿੰਘ ਕੋ ਗਏ। ਉਦੋਂ ਵੀ ਮੈਂ ਪੰਡਿਤ ਭਾਨ ਸਿੰਘ ਦੇ ਵਿਦਿਆਰਥੀਆਂ ਨੇ ਬਾਬਾ ਆਨੰਦ ਸਿੰਘ ਕੋ ਜਾਣਾ, ਕਹਿਣਾ ਭਾਈ ਉਹ ਤਾਂ ਪੰਜਵੇਂ ਵੇਦ ਹੈ, ਉਹਨਾਂ ਨੂੰ ਜਾ ਕੇ ਪੁੱਛਿਆ ਕਰੋ, ਅਸੀਂ ਤਾਂ ਭਾਈ ਨਾਮ ਜਪਣ ਵਾਲੀ ਹੈ। ਪੰਡਿਤ ਭਾਨ ਸਿੰਘ ਜੀ ਨੂੰ ਬੇਨਤੀ ਭੇਜੀ ਦਰਸ਼ਨ ਲਈ, ਆਪ ਆਏ। ਮਹਾਂਪੁਰਸ਼ ਨਾ ਉਹ ਆਸਣ ਤੇ ਬਹਿਣ, ਨਾ ਉਹ ਵਿਚਾਰ ਵਟਾਂਦਰੇ ਹੋਏ, ਕਹਿਣ ਲੱਗੇ ਸਾਡੇ ਇਲਾਕੇ ਚ ਭਾਈ ਪੰਜਵੇਂ ਵੇਦ ਹੈ। ਫਿਰ ਬਾਬਾ ਹਰਨਾਮ ਸਿੰਘ ਜੀ ਨੇ ਬਾਬਾ ਕਰਤਾਰ ਨੂੰ ਵਿਦਿਆ ਪੜ੍ਹੀ। ਪੰਡਿਤ ਭਾਨ ਸਿੰਘ ਉਹ ਸੰਪਰਦਾ ਦੇ ਮੁੱਖ ਸੇਵਾਦਾਰ ਮਹਾਂਪੁਰਸ਼ ਸਨ, ਇਸ ਕਰਕੇ ਬਹੁਤਾ ਹੀ ਸਤਿਕਾਰ ਸਾਡੇ ਬਜ਼ੁਰਗਾਂ ਨੇ ਵੀ ਭਾਈ ਇਸ ਸੰਪਰਦਾ ਟਕਸਾਲ ਚੋਂ ਵਿਦਿਆ ਪ੍ਰਾਪਤ ਕੀਤੀ ਹੈ। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਦਾ ਬੜਾ ਪਿਆਰ ਬਾਬਾ ਹਰਨਾਮ ਸਿੰਘ ਭੁੱਚੋਂ ਵਾਲਿਆਂ ਨਾਲ ਵੀ, ਬਾਬਾ ਜਵਾਲਾ ਸਿੰਘ ਜੀ ਦਾ ਮਿਲਾਪ ਆਪੇ ਭੁੱਚੋਂ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਤੇਜਸਵੀ ਮਹਾਂਪੁਰਖ ਸਨ। ਸੋ ਬਚਨ ਵਿਚ ਬੜੀ ਕਰਾਮਾਤ ਸ਼ਕਤੀ ਸੀ। ਸੋ ਐਸੇ ਮਹਾਂਪੁਰਸ਼ ਕਪੂਰਥਲੇ ਜ਼ਿਲ੍ਹੇ ਚ ਮਨਸੂਰਾ ਸਾਧ ਸੰਗਤ ਨਗਰ ਚੋਂ ਪੰਡੋਰੀ ਮਹਾਂਪੁਰਸ਼ਾਂ ਚੋਂ ਇਹ ਵੀ ਭਾਈ ਦਇਆ ਸਿੰਘ ਦੀ ਸੰਪਰਦਾ ਦੇ ਮਹਾਂਪੁਰਸ਼ਾਂ, ਭਾਈ ਦਇਆ ਸਿੰਘ ਤੋਂ ਬਾਅਦ ਸੰਤ ਸੇਵਾ ਸਿੰਘ ਤੇ ਇਹ ਹਰ ਖੁਆਲ ਵਾਲੀ ਸੰਪਰਦਾ ਪੋਤੀ ਮਰਦਾਨ ਦੀ, ਇਹ ਵੀ ਸਾਧ ਭਾਈ ਦਇਆ ਸਿੰਘ ਦੀ ਸੰਪਰਦਾ ਹੈ, ਵੀ ਚੱਲਦੀਆਂ ਹਨ। ਇਸ ਤਰ੍ਹਾਂ ਭਾਈ ਧਰਮ ਸਿੰਘ ਦੀਆਂ ਪੰਜ ਚੱਲਦੀਆਂ ਹਨ, ਇਹ ਜੁਦੀਆਂ ਜੁਦੀਆਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਦੀਆਂ ਸੰਪਰਦਾਵਾਂ, ਜੋ ਦਸਮ ਪਾਤਸ਼ਾਹ ਤੋਂ ਬਰੋਸਾਏ ਹੋਏ ਮਹਾਂਪੁਰਸ਼ ਦਮਦਮ ਸਾਹਿਬ ਪੜ੍ਹਾਈ 48 ਸਿੰਘਾਂ ਨੇ ਪੜ੍ਹੀ, ਉਹਨਾਂ 48 ਜੋ ਬ੍ਰਹਮ ਗਿਆਨੀ ਸਾਰੇ ਮਹਾਂਪੁਰਸ਼ ਤਪੱਸਿਆ ਵਾਲੇ, ਉਹਨਾਂ ਦੀਆਂ ਸੰਪਰਦਾਵਾਂ ਟਕਸਾਲਾਂ ਦੁਨੀਆਂ ਤੇ ਭਾਈ ਚੱਲੀਆਂ। ਕੋਈ ਲੰਗਰਾਂ ਦੀ ਸੇਵਾ, ਕੋਈ ਇਮਾਰਤਾਂ ਦੀ ਸੇਵਾ, ਕੋਈ ਵਿਦਿਆ ਕਥਾ ਕੀਰਤਨ ਦੀ ਸੇਵਾ, ਅੰਮ੍ਰਿਤ ਸੰਚਾਰ ਨਾਮ ਬਾਣੀ ਦੀ ਜੈਸੀ ਜੈਸੀ ਡਿਊਟੀ ਹੈ ਜੀ, ਮਹਾਂਪੁਰਸ਼ਾਂ ਨੂੰ ਅਕਾਲ ਪੁਰਖ ਨੇ ਸੇਵਾ ਬਖਸ਼ੀ, ਉਸੇ ਤਰ੍ਹਾਂ ਆਪੋ ਆਪਣੇ ਥਾਂ ਨਿਭਾਈ ਜਾ ਰਹੇ, ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਜੋ ਜੋ ਉਹਨਾਂ ਨੂੰ ਹੁਕਮ ਹੁੰਦਾ ਹੈ, ਜੋ ਜੋ ਹੁਕਮ ਸਾਹਿਬ ਕਾ ਸੋ ਮਾਥਿਆ ਕਰ ਮਾਨਿਓ, ਇਸ ਵਚਨ ਵਿਚ ਭਾਈ ਮਹਾਂਪੁਰਸ਼ ਹਮੇਸ਼ਾ ਚੱਲਦੇ ਹਨ। ਸੋ ਮੈਲੀ ਮਾਤਾ ਜੀਵਾ ਸ਼ਾਹ ਦੇ ਪਾਸ ਬਾਬਾ ਜਵਾਲਾ ਸਿੰਘ ਨੇ ਜਾਣਾ, ਜੋ 135 ਸਾਲ ਦੇ ਹੋ ਕੇ ਗੁਜਰੇ, ਬਾਬਾ ਗੁਲਾਬ ਸ਼ਾਹ ਦੇ ਸੇਵਕ ਸੀ, ਉਹਨਾਂ ਦੇ ਕੋਲ ਜਾਣਾ। ਪਤੀ ਨੇ ਬਹੁਤ ਮਾਰਨਾ ਕੁੱਟਣਾ, ਪਰ ਮਾਤਾ ਜੀ ਨੇ ਬਚਨ ਨਿਭਾਇਆ। ਊੜਕ ਮਹਾਂਪੁਰਸ਼ਾਂ ਦੀ ਸ਼ਰਨ ਵਿਚ ਰਹੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਬ੍ਰਹਮ ਗਿਆਨੀ ਮਹਾਂਪੁਰਸ਼ ਜੀਵਾ ਸ਼ਾਹ ਜੀ ਹੋਏ ਸੰਤ ਬਾਬਾ ਬਿਸ਼ਨ ਸਿੰਘ, ਸੰਤ ਬਾਬਾ ਜਵਾਲਾ ਸਿੰਘ ਜੀ, ਸੋ ਬਾਬਾ ਹੀਰਾ ਸਿੰਘ ਬਿਹਾਲੇ ਵਾਲੇ। ਸੋ ਭਾਈ ਉੱਥੇ ਜਾਂਦੇ ਰਹੇ, ਮਾਤਾ ਜੀ ਨੂੰ ਜਦੋਂ ਬਿਹਾਲੇ ਵਾਲੇ ਬੇਨਤੀ ਕੀਤੀ, 40 ਦਿਨ ਫਿਰ ਛਪਰੀਏ ਵਿਚ ਭਾਈ ਇੱਕ ਲੱਤ ਖੜ ਕੇ ਤਪੱਸਿਆ ਕੀਤੀ। ਕਹਿਣ ਲੱਗੇ ਹੀਰਾ ਸਿੰਘ ਜੀ ਮਨ ਮਾਰਨਾ, ਇਸ ਤਰ੍ਹਾਂ ਤਪ ਕਰ। ਫਿਰ ਹੀਰਾ ਸਿੰਘ ਨੇ ਮਹਾਨ ਤਪੱਸਿਆ ਕਰਕੇ ਉੱਚ ਪਦ ਵੀ ਪਾਏ ਸੀ। ਸੋ ਅੱਠੀ ਪੈਰੀ ਖੀਰ ਦਾ ਚਮਚਾ ਭੋਰੇ ਚ ਰਹਿਣਾ, ਧੋਣ ਉਹਨੇ ਜੁੜ ਗਏ, ਭਾਵ ਸਿਮਰਨ ਵਿਚ ਜੁੜੇ ਰਹਿਣਾ। ਸੋ ਇਸ ਪ੍ਰਕਾਰ ਐਸੇ ਐਸੇ ਮਹਾਂਪੁਰਖ ਭਾਈ ਇਹ ਹੋਏ ਹੈ ਬ੍ਰਹਮ ਗਿਆਨੀ, ਜਿਨ੍ਹਾਂ ਦੀ ਉਪਮਾ ਵਰਣਨ ਹੀ ਨਹੀਂ ਕੀਤੀ ਜਾ ਸਕਦੀ ਹੈ। ਸੋ ਮਹਾਂਪੁਰਸ਼ਾਂ ਦੇ ਪਾਸ ਬੜੇ ਬੜੇ ਵਿਦਵਾਨ ਪੰਡਿਤ ਨਿੱਕਾ ਸਿੰਘ ਜੀ ਨੇ ਆਉਣਾ ਅਤੇ ਵਿਚਾਰ ਵਟਾਂਦਰਾ ਭਾਈ ਹੋਣਾ, ਸ਼ਬਦ ਦੀਆਂ ਵਿਚਾਰਾਂ ਜਿਹੜੀਆਂ ਚੱਲਣੀਆਂ, ਇਸੇ ਤਰ੍ਹਾਂ ਸਾਧ ਸੰਗਤ ਜੀ ਹੋਰ ਬੇਅੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਤਿੰਨ ਵਾਰੀ ਜਥ ਸਮੇਤ ਭਾਰੀ ਵਿਧੀ ਚੰਦੀ ਦਾ ਬੜਾ ਭਾਰੀ ਵਿਧੀ ਚੰਦੀ ਏ। ਫਤਿਹਗੜ੍ਹ ਸਾਹਿਬ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਕੋਈ ਕੌਤਕ ਵਿਖਾਇਆ ਸੁਪਨੇ ਵਿਚ, ਇਤਨੇ ਸ਼ਰਧਾਲੂ ਹੋਏ, ਸਦਾ ਵਾਸਤੇ ਬਾਬਾ ਜਵਾਲਾ ਸਿੰਘ ਜੀ ਦੇ ਸੁਨੇਹੀ ਬਣ ਗਏ ਤੇ ਸੁਰਸੋ ਨਗਰ ਭਾਈ ਵਿਧੀ ਚੰਦ ਦਾ ਜੋ ਭਾਈ ਨਗਰ ਹੈ ਉੱਥੇ ਜਾਣਾ। ਮਹਾਂਪੁਰਸ਼ਾਂ ਨੇ ਵਿਧੀ ਚੰਦ ਦੇ ਹੱਥ ਲਿਖਤ ਸਰੂਪ ਤੇ ਛੇਵੇਂ ਪਾਤਸ਼ਾਹ ਵੱਲੋਂ ਹੋਈਆਂ ਬਖਸ਼ਿਸ਼ਾਂ ਦਰਸ਼ਨ ਲਈ ਦੇ ਕਰਾਉਣੇ ਅਤੇ ਲੰਗਰ ਭੜਾਰੇ ਕਰਨੇ। ਹੁਣ ਬਾਬਾ ਦਇਆ ਸਿੰਘ ਉਹ ਵੀ ਬੜੇ ਗੁਰਮੁਖ ਮਹਾਂਪੁਰਸ਼ ਹਨ। ਸੋ ਗੁਰੂ ਕੀ ਭਾਈ ਬੜੀ ਉਹਨਾਂ ਤੇ ਮਹਾਨ ਕਿਰਪਾ ਹੈ, ਗੁਰਮੁਖ ਪਿਆਰੇ ਹਨ। ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਸਨੇਹ ਵਿਚ ਐਸੇ ਐਸੇ ਭਾਈ ਮਹਾਂਪੁਰਖ ਸਨ। ਮੇਲੀ ਨਗਰ ਦੇ ਅੰਦਰ ਸੰਤ ਬਾਬਾ ਦਲੀਪ ਸਿੰਘ ਜੀ ਬੈਦਰਾਜ ਜੋ ਜੈਤੋਂ ਜੀ ਦੇ ਮੋਰਚੇ ਵਿਚ ਵੀ ਗਏ ਸਨ, ਮੁੱਖ ਦਵਾਈ ਬੂਟੀ ਕਰਨੀ, ਗਠੀਏ ਆਲੇ ਗੰਭੀਰ ਆਲੇ ਬੜਬੜੇ ਰੋਗੀਆਂ ਨੂੰ ਰਾਜੀ ਕਰਨਾ, ਸੋ ਲੰਗੜੇ ਲੂਲੇ ਪਿੰਗਲੇ ਅਪਾਹਜ ਰੋਗੀਆਂ ਦੀ ਸੇਵਾ ਕਰਨੀ, ਆਪ ਕੇਸ ਧੋਣੇ, ਗੰਦ ਮੰਦ ਸਾਫ਼ ਕਰਨਾ, ਬੱਚਿਆਂ ਦਾ ਚੱਕੀ ਨਾਲ ਆਟਾ ਪੀ ਕੇ ਲੰਗਰ ਚਲਾਉਣਾ ਤੇ ਸਾਧ ਸੰਗਤ ਜੀ ਕਥਾ ਕੀਰਤਨ ਦੋਨੋਂ ਵੇਲੇ ਸੰਗੀਤ ਵਿਦਿਆਲਾ ਚਲਾਇਆ, ਜਿਹਦੇ ਵਿਚ ਸੰਤ ਸਰਵਣ ਸਿੰਘ ਜੀ, ਸੰਤ ਹਰਬੰਸ ਸਿੰਘ ਜੀ ਨੇ ਭਾਈ ਬੜਾ ਦੇਸਾਂ ਪ੍ਰਦੇਸਾਂ ਚ ਮਾਣ ਪ੍ਰਾਪਤ ਕੀਤਾ, ਉਹ ਵੀ ਹੁਣ ਅਕਾਲ ਚਲਾਣੇ ਕਰ ਚੁੱਕੇ ਹਨ। ਸੋ ਸੰਤ ਬਾਬਾ ਦਲੀਪ ਸਿੰਘ ਜੀ ਤੇ ਬਾਬਾ ਮਸਤ ਜੀ, ਸੋ ਇਹ ਬਾਬਾ ਜਵਾਲਾ ਸਿੰਘ ਜੀ ਤੇ ਬੜੀ ਭਾਰੀ ਸ਼ਰਧਾ ਰੱਖਦੇ ਸਨ ਬਾਬਾ ਦਲੀਪ ਸਿੰਘ ਜੀ। ਸੋ ਕਹਿਣ ਲੱਗੇ ਕਿ ਮਹਾਰਾਜ ਜਦੋਂ ਮੇਰਾ ਅੰਤਿਮ ਸਮਾਂ ਹੋਇਆ ਆਪਣੇ ਦਰਸ਼ਨ ਦੇਣੇ। ਬਾਬਾ ਜਵਾਲਾ ਸਿੰਘ ਜੀ ਆਏ, ਕਹਿਣ ਲੱਗੇ ਫਲਾਣੇ ਮਰੀਜ਼ ਨੂੰ ਦਵਾਈ, ਕਹਿੰਦੇ ਹੁਣ ਸੁਰਤੀ ਨੂੰ ਸ਼ਬਦ ਨਾ ਲਾਓ। ਜਿਹੜੇ ਸ਼ਬਦ ਨਾਲ ਜੋੜਿਆ ਮਹਾਂਪੁਰਸ਼ਾਂ ਦੇ ਨੇਤਰਾਂ ਚ ਜਾਲ ਆਇਆ। ਕਹਿਣ ਲੱਗੇ ਹੁਣ ਗੈਬੀ ਰੂਹਾਂ ਭਗਵਾਨ ਲੈ ਕੇ ਆ ਗਈਆਂ, ਉਦੋਂ ਭਾਈ ਸਰੀਰ ਤੇ ਆ ਗਏ ਅਤੇ ਬਹੁਰ ਹਮ ਕਾਹੇ ਆਵੇਂਗੇ। ਅਕਾਲ ਪੁਰਖ ਨਾਲ ਜਿਹੜੀ ਅਭੇਦ ਅਵਸਥਾ ਸੀ ਬਾਬਾ ਦਲੀਪ ਸਿੰਘ ਸਾਹਿਬ ਜੀ ਨੇ ਪ੍ਰਾਪਤ ਕੀਤੀ। ਐਸੇ ਬ੍ਰਹਮ ਗਿਆਨੀ ਤਿਆਗੀ ਬਰਾਗੀ ਮਹਾਂਪੁਰਸ਼ ਹਰ ਵੇਲੇ ਸੁਖਮਣੀ ਪੜ੍ਹੀ ਜਾਣਾ, ਬਾਣੀ ਪੜ੍ਹੀ ਜਾਣੀ, ਗੁਰੂ ਗ੍ਰੰਥ ਸਾਹਿਬ ਦੀ ਸੂਰੀ ਪ੍ਰਕਾਰ ਦੀ ਕਥਾ ਹੋਣੀ, ਅੰਨਿਆਂ ਲੰਗੜਿਆਂ ਲੂਲਿਆਂ ਪਿੰਗਲਿਆਂ ਨੂੰ ਸੰਗੀਤ ਦੇ ਗੁਣ ਦੇ ਕੇ ਦੇਸਾਂ ਪ੍ਰਦੇਸਾਂ ਵਿਚ ਮਾਣ ਨੀਕ ਬਣਾ ਦਿੱਤਾ। ਐਸੇ ਭਾਈ ਆਇਆ ਬਾਬਾ ਰੋਗ ਆਇਆ ਬਾਬਾ ਬੈਦ ਰੋਗੀਆਂ ਦਾ, ਬਾਬਾ ਦਲੀਪ ਸਿੰਘ ਜੀ ਨਿਰਮਾਣ ਨਿਮਰਤਾ ਦੇ ਪੁੰਜ ਮਹਾਂਪੁਰਖ ਜਿਨ੍ਹਾਂ ਦੇ ਨਾਂ ਤੇ ਉਸ ਨਗਰ ਸਕੂਲ ਕਾਲਜ ਹਸਪਤਾਲ ਦੇ ਮੇਲੀ ਨਗਰ ਚੱਲ ਰਹੇ। ਛੇਵੇਂ ਪਾਤਸ਼ਾਹ ਚਰਨ ਪਾਏ ਸੁਲਤਾਨੀਏ ਸਨ, ਸਾਧੂ ਦਾ ਸਰਾਪ ਸੀ ਰਸ ਮੰਦਾਰ, ਕਹਿੰਦੇ ਤੁਹਾਡੇ ਹੀ ਲੱਗੇ ਅੱਗ ਲੱਗ ਕੇ ਨੁਕਸਾਨ ਹੋਣਾ, ਪਲਾਹੀ ਸਾਹਿਬ ਛੇਵੇਂ ਪਾਤਸ਼ਾਹ ਆਏ, ਨਗਰ ਨੇ ਬੇਨਤੀ ਮਾਰਨ ਗੁਰਸਿੱਖੀ ਧਾਰੋ, ਆਪਣੇ ਹੱਥੀ ਟਾਹਲੀ ਲੱਕੜ ਦਾ ਥੰਮ ਕੱਢਿਆ, ਨਿਸ਼ਾਨ ਕੈਮੀ ਦੇ ਦੁਆਲੇ ਨਗਰ ਭਾਈ ਬਣ ਲਓ, ਸਾਧੂ ਦਾ ਬਚਨ ਤੇ ਨਹੀਂ ਮੇਟ ਸਕਦੇ, ਅੱਗ ਲੱਗੇਗੀ ਪਰ ਨੁਕਸਾਨ ਨਹੀਂ। ਸੋ ਇਸ ਨਗਰ ਤੇ ਕਿਰਪਾ, ਇਸ ਨਗਰ ਚ ਮਹਾਂਪੁਰਸ਼ਾਂ ਦਾ ਭਾਈ ਸਥਾਨ ਬਾਬਾ ਦਲੀਪ ਬਾਬਾ ਮਸਤ ਜੀ ਇੱਥੇ ਰਹੇ, ਬੜੇ ਮਹਾਨ ਤੇਜਸਵੀ ਮਹਾਂਪੁਰਖ ਸਨ ਬਾਬਾ ਮਸਤ ਜੀ, ਇਹਨਾਂ ਤੇ ਅਕਾਲ ਪੁਰਖ ਦੀ ਮਹਾਨ ਬਖਸ਼ਿਸ਼ ਔਰ ਕਿਰਪਾ ਸੀ। ਸੋ ਬਾਬਾ ਜਵਾਲਾ ਸਿੰਘ ਜੀ ਨੇ ਮੰਨੀ ਮਾਜਰੇ ਸਰਦਾਰ ਭੁਪਿੰਦਰ ਸਿੰਘ ਜੀ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਇੱਕ ਸਥਾਨ ਹੈ, ਪਤਾ ਨਹੀਂ ਲੱਗਦਾ, ਚਿੱਟਾ ਦੁੱਧ ਰੰਗਾ ਨਾਗ ਰਹਿੰਦਾ ਹੈ। ਮਹਾਂਪੁਰਸ਼ ਗਏ, ਸੋ ਕਹਿਣ ਲੱਗੇ ਭਾਈ ਆਹ ਜਿਹੜੀ ਜਗ੍ਹਾ ਨਿਸ਼ਾਨ ਲਾ ਤਾ ਪੁੱਟੋ, ਜਦੋਂ ਪੁੱਟੀ ਮੰਜੀ ਸਾਹਿਬ ਬਣਿਆ ਨਿਕਲਿਆ। ਕਹਿਣ ਲੱਗੇ ਇੱਥੇ ਦਸਮ ਪਾ ਚਰਨ ਪਾਏ, ਕੂਣੀ ਦੇ ਭਾਰ ਲੇਟੇ, ਜਗ੍ਹਾ ਦਾ ਨਾਮ ਕੂਣੀ ਸਾਹਿਬ ਹੈ। ਸੋ ਅਤੇ ਮਾਤਾ ਰਾਜ ਕੌਰ ਜੋ ਰਾਮ ਰਾਏ ਜੀ ਦੇ ਘਰ ਵਾਲੇ ਸਨ, ਇੱਕ ਮਾਤਾ ਪੰਜਾਬ ਕੌਰ, ਮਾਤਾ ਰਾਜ ਕੌਰ ਕੋਕਰੀ ਕਲਾਂ ਨਗਰ ਤੋਂ, ਮਾਤਾ ਪੰਜਾਬ ਕੌਰ ਨੰਗਲ ਪੰਬੀਆਂ ਤੋਂ। ਸੋ ਕਿਸੇ ਕਾਰਨ ਤਕਰਾਰ ਹੋ ਗਏ, ਮਾਤਾ ਜੀ ਚੱਲ ਪਏ। ਕਹਿਣ ਲੱਗੇ ਸਾਡੀ ਸੰਗਤ, ਕਹਿੰਦੇ ਤੁਹਾਡੀ ਸੰਗਤ ਚ ਨਹੀਂ ਜਾਂਦੀ, ਮੰਨੀ ਮਾਜਰੇ ਆ ਗਏ, ਕਿਸੇ ਪ੍ਰੇਮੀ ਨੂੰ ਕੋਈ ਜਗ੍ਹਾ ਮੰਗੀ, ਕੱਚਾ ਕੋਠੜਾ ਸੀ, ਸਤੀਰ ਟੁੱਟ ਗਿਆ, ਮੀਂਹ ਪੈਣ ਲੱਗ ਪਿਆ, ਕਿਸੇ ਨੇ ਦਿੱਤਾ, ਇੱਕ ਗਰੀਬ ਸਿਰ ਅੜਾ ਕੇ ਖੜਾ ਰਿਹਾ, ਉਹਨੂੰ ਕਿਹਾ ਤੂੰ ਪਿੰਡ ਦਾ ਚੌਧਰੀ ਹੋਵੇਗਾ, ਬਾਗ ਪੂਰਾ ਹੋਇਆ। ਇੱਥੇ ਮਹਾਂਪੁਰਸ਼ਾਂ ਨੇ ਫਿਰ ਤੰਬੂ ਲਾ ਕੇ ਅਖੰਡ ਪਾਠ ਕਰਾਇਆ, ਉਹ ਜਿਹੜਾ ਚਿੱਟਾ ਨਾਗ ਸੀ ਉਹ ਜਗ੍ਹਾ ਦੇ ਅੱਧ ਸੁਰੱਖਿਆ ਵਾਸਤੇ ਰਹਿੰਦਾ ਸੀ, ਇੱਕ ਡੂਮਣਾ ਮਖੀਲ, ਜੇ ਕੋਈ ਬੇਅਦਬੀ ਕਰੇ ਤੇ ਡੂਮਣਾ ਮਖੀਲ ਪੈ ਜਾਣਾ। ਐਸੀ ਭਾਈ ਕਿਰਿਆ ਸੀ ਗੁਪਤ ਰੂਹਾਂ ਇਸ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਦੀਆਂ ਸਨ। ਬਾਬਾ ਜਵਾਲਾ ਸਿੰਘ ਜੀ ਨੇ ਤੰਬੂ ਲਗਾ ਕੇ ਅਖੰਡ ਪਾਲ ਤੇ ਨੰਗੀ ਤਲਵਾਰ ਦਾ ਪਹਿਰਾ, ਪਾਠੀ ਸਿੰਘ ਤਿਆਰ ਪਰ ਤਿਆਰ ਬ੍ਰਹਮਚਰਜ ਵਰਤ ਰਹਿਣਾ, ਸੰਖੇਪ ਭਾਈ ਸੋਨਾ ਤੇ ਥੋੜਾ ਹੀ ਖਾਣਾ, ਆਪ ਮਹਾਂਪੁਰਸ਼ਾਂ ਨੇ ਪਹਿਰਾ ਦਿੱਤਾ, ਪਾਠ ਪੂਰਾ ਕਰਾਇਆ, ਫਿਰ ਨੀਂਹ ਪੱਥਰ ਰੱਖ ਕੇ ਬਣਾਈ, ਲੰਗਰ ਦੀ ਇਮਾਰਤ ਬਣਾਈ ਅਤੇ ਸਾਹਿਬ ਪਾਣੀ ਵਾਸਤੇ ਸਾਧਨ ਨਹੀਂ ਸੀ, ਕੂਲਾਂ ਦਾ ਪਾਣੀ, ਪਾਣੀ ਵਾਸਤੇ ਬੇਅੰਤ ਬੰਦੇ ਲਿਆਂਦੇ, ਜਿੱਥੇ ਜਿੱਥੇ ਉਹਨਾਂ ਨੇ ਦੱਸਿਆ ਪਾਣੀ ਤੇ ਸਾਹਿਬ ਪਾਣੀ ਨਾ ਆਇਆ, ਮਹਾਂਪੁਰਸ਼ਾਂ ਨੇ ਨਿਸ਼ਾਨ ਲਾਇਆ, ਉੱਥੇ ਜਿਲੇ ਕੀਤਾ ਤੇ ਪਾਣੀ ਆ ਗਿਆ। ਮਹਾਂਪੁਰਸ਼ਾਂ ਨੇ ਕਿ ਭਾਈ ਗਰੀਬਾਂ ਨੂੰ ਪਾਣੀ ਤੋਂ ਰੋਕਿਓ ਨਾ, ਪਾਣੀ ਤੋਂ ਸਸਤੀ ਚੀਜ਼ ਨਹੀਂ। ਸੋ ਬਾਅਦ ਵਿਚ ਸੰਤ ਪ੍ਰੇਮ ਸਿੰਘ ਤੇ ਸੰਤ ਗਿਆਨ ਸਿੰਘ ਤੇ ਸੰਤ ਗਿਆਨੀ ਅਮਰ ਸਿੰਘ ਉੱਥੇ ਸੇਵਾ ਕਰਦੇ ਰਹੇ। ਉਹਨਾਂ ਤੋਂ ਬਾਅਦ ਇੱਕ ਨਿਹੰਗ ਸਿੰਘ ਮੇਹਰ ਸਿੰਘ ਸੀ, ਸੋ ਉਸ ਨੇ ਪਾਣੀ ਵੇਚਣਾ ਸ਼ੁਰੂ ਕਰਤਾ, ਉਹ ਖੂਹੀ ਸਾਧ ਸੰਗਤ ਜੀ ਸੁੱਕ ਗਏ। ਸੋ ਇਸ ਤਰ੍ਹਾਂ ਦੀ ਵਿਖੇਪਤਾ ਵਿਆਪੀ। ਸੋ ਅੱਜ ਵੀ ਉਸ ਅਸਥਾਨ ਤੇ ਹਰ ਖੁਆਲ ਡੇਰੇ ਦਾ ਪ੍ਰਬੰਧ ਹੈ, ਮੰਨੀ ਮਾਜਰਾ ਅਸਥਾਨ ਦੀ ਸੇਵਾ ਤੇ ਅਟਲਗੜ੍ਹ ਮਕੇਰੀਏ ਸੰਤ ਬਾਬਾ ਹਰੀ ਸਿੰਘ ਜੀ ਨੂੰ ਹੁਕਮ ਕਰਕੇ ਨਿਸ਼ਾਨ ਚਲਾਇਆ, ਸਿੱਖੀ ਦੇ ਪ੍ਰਚਾਰ ਲਈ ਸਥਾਨ ਬਣਾਇਆ। ਇੱਥੇ ਕੁਝ ਪਹਿਲਾਂ ਗੈਬੀ ਰੂਹਾਂ ਸਨ, ਉਹ ਜਦੋਂ ਪਾਠ ਕੀਤਾ ਵਿਘਨ ਪਾਉਣ ਕੇ ਮਹਾਂਪੁਰਸ਼ਾਂ ਨੇ ਸੂਖਮ ਰੂਪ ਚ ਦੜਾਇਆ, ਅਸਥਾਨ ਆਬਾਦ ਕੀਤਾ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਮਹਾਂਪੁਰਸ਼ਾਂ ਨੇ ਆਪਣੇ ਆਨੰਦਗੜ੍ਹ ਸਾਹਿਬ ਸੰਤ ਬਾਬਾ ਕਨ੍ਹਈਆ ਸਿੰਘ ਜੀ ਪਠਲਾਵੇ ਵਾਲੇ, ਸੰਤ ਬਾਬਾ ਸੰਪੂਰਨ ਸਿੰਘ ਜੀ ਮਹਾਨ ਮੰਡਲੇਸ਼ਰ, ਸੋ ਬਿਲਾਸਪੁਰ ਵਾਲੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਆਨੰਦਗੜ੍ਹ ਕਿਲੇ ਦੀ ਅਤੇ ਗੁਰਦੁਆਰਾ ਸਾਹਿਬ ਦੀ ਤੇ ਦਰਸ਼ਨੀ ਡੇੜੀ ਦੀ ਸੇਵਾ ਕਰਵਾਈ। ਬਾਅਦ ਵਿਚ ਸੰਤ ਸੇਵਾ ਦੀ ਸੇਵਾ ਕਰਦੇ ਰਹੇ। ਉਹਨਾਂ ਦਿਨਾਂ ਚ ਸੰਤ ਸ਼ਾਦੀ ਸਿੰਘ, ਸੰਤ ਰਤਨ ਸਿੰਘ, ਸੋ ਲੰਗਰ ਦੀ ਸੇਵਾ ਵਿਚ ਜੁਟੇ ਤੇ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਪ੍ਰਾਪਤ ਕੀਤੇ। ਜਥੇਦਾਰ ਸੰਤਾ ਸਿੰਘ, ਸੋ ਸੰਤ ਪ੍ਰੇਮ ਸਿੰਘ, ਸੰਤ ਬਤਨ ਸਿੰਘ ਨੇ ਉਹਨਾਂ ਦਿਨਾਂ ਚ ਇੱਥੇ ਮਹਾਨ ਸੇਵਾਵਾਂ ਕੀਤੀਆਂ। ਸੋ ਸੰਤ ਪ੍ਰੇਮ ਸਿੰਘ ਤੇ ਬਤਨ ਸਿੰਘ ਟਮੇਲੀ ਨਗਰ ਤੋਂ ਸਾਧ ਸੰਗਤ ਜੀ ਹਨ, ਉਹਨਾਂ ਨੇ ਮਹਾਨ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਮਹਾਂਪੁਰਸ਼ਾਂ ਨੇ ਜਿੱਥੇ ਜਿੱਥੇ ਵੀ ਕੇਸਗੜ੍ਹ ਸਾਹਿਬ ਜਦੋਂ ਸੰਤ ਬਾਬਾ ਪੱਥਰ ਤੇ ਨਹੀਂ ਲਿਖਣਾ, ਗੁਪਤ ਸੇਵਾ ਕਰਕੇ ਖੁਸ਼ ਸੀ ਤੇ ਮੋਹਰੇ ਲੱਗ ਕੇ ਨਹੀਂ, ਪਿੱਛੇ ਲੱਗ ਕੇ ਪਿੱਛੇ ਲਾਗ ਚੱਲੀ। ਇਹ ਨਿਯਮ ਜਿਹੜਾ ਸੀ ਮਹਾਂਪੁਰਸ਼ਾਂ ਨੇ ਨਿਭਾਇਆ। ਹਰ ਪੱਖੋਂ ਜਿੱਥੇ ਵੀ ਧਰਮ ਸਥਾਨਾਂ ਦੀ, ਨਿਸ਼ਾਨਾਂ ਦੀ ਸੇਵਾ ਹੋਵੇ, ਭਾਈ ਹਾਜ਼ਰ ਹੋਣਾ ਤੇ ਤਨ ਮਨ ਧਨ ਕਰਕੇ ਦਾਨ ਕਰਨਾ, ਪੰਥਕ ਸਾਧ ਸੰਗਤ ਜੀ ਸੋ ਸਾਰੇ ਹੀ ਮੋਰਚਿਆਂ ਵਿਚ ਆਪਣੇ ਸਿੰਘਾਂ ਨੂੰ ਭੇਜਣਾ ਤੇ ਸਾਧ ਸੰਗਤ ਸੇਵਾਵਾਂ ਜਿਹੜੀਆਂ ਨਿਭਾਉਣੀਆਂ। ਇਸੇ ਤਰ੍ਹਾਂ ਬਾਬਾ ਈਸ਼ਰ ਸਿੰਘ ਦੇ ਜੋ ਜੋ ਬਚਨ ਸਨ ਉਹਨਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ। ਇੱਕ ਵਾਰੀ ਬਚਨ ਸੁਣਾਉਂਦੇ ਸਨ ਕਿ ਮਾਇਆ ਦੀ ਇੱਕ ਵਾਰੀ ਤੋਟ ਆਈ, ਉੱਥੇ ਰਾਮ ਬਾਗ ਘੁੰਮੇ ਜਾਣ ਤੇ ਸਿੰਘ ਤੇ ਬੋਲੀ ਜਾਣ। ਸਿੰਘਾਂ ਨੇ ਕੀ ਗੱਲ ਹੈ, ਕਹਿੰਦੇ ਲਛਮੀ ਭਾਈ ਘੁੰਡ ਕੱਢ ਕੇ ਆਉਂਦੀ, ਖੁੱਲਾ ਗੱਪਾ ਨੀ ਮਾਇਆ ਦਾ ਦਿੰਦੀ ਹੈ ਵਿਸ਼ਨੂੰ ਦੇ ਘਰ ਵਾਲੀ। ਸੋ ਉਸ ਦਿਨ ਤੋਂ ਐਸੀ ਖੇਡ ਵਰਤੀ, ਕਹਿੰਦੇ ਮਾਇਆ ਦੀ ਕਦੀ ਤੋਟ ਨੀ ਵਰਤੀ। ਇੱਕ ਵਾਰੀ ਬਚਨ ਸੁਣਾਉਂਦੇ ਸਨ ਕਿ ਸਵਾਰ ਦੀਆਂ ਟੂਟੀਆਂ ਗਏ ਤੇ ਕੋਈ ਸਰਦਾਰ ਕਹਿਣ ਲੱਗਾ ਬਾਬਾ ਈਸ਼ਰ ਸਿੰਘ ਨੂੰ ਲੰਘਦਾ ਖਰਚ। ਉਸ ਵੇਲੇ ਆਕਾਸ਼ ਚੋਂ ਬਾਬਾ ਜੀ ਨੇ ਦਿਵ ਦ੍ਰਿਸ਼ਟੀ ਕੀਤੀ, ਮਾਇਆ ਦੀ ਵਰਸ਼ਾ ਹੋਈ। ਕਹਿਣ ਲੱਗੇ ਕੰਗਾਲਾ ਗੁਰੂ ਕੇ ਲੰਗਰ ਤੇਰੀ ਮਾਇਆ ਨਾਲ ਚੱਲਦੇ ਹਨ, ਇਹ ਤਾਂ ਗੁਰੂ ਪਰਮੇਸ਼ਰ ਭਾਈ ਆਪ ਹੀ ਚਲਾ ਰਿਹਾ ਹੈ। ਸੋ ਇਸ ਕਰਕੇ ਐਸੀ ਹੋਮੇ ਨਹੀਂ ਕਰਨੇ, ਉਂਝ ਧਰਮ ਦੀ ਕਿਰਤ ਚੋਂ ਕੋਈ ਯੋਗਦਾਨ ਪਾਉਣਾ ਹੋਵੇ ਜੀ ਸਦਕਾ, ਪਰੰਤੂ ਇਹ ਜਿਹੜੇ ਲੰਗਰ ਹਨ ਇਹ ਗੁਰੂ ਕੀ ਭਾਈ ਬਰਕਤ ਨਾਲ ਚੱਲਦੇ ਹਨ, ਸ਼ਬਦ ਦੀ ਕਮਾਈ ਨਾਲ ਚੱਲਦੇ ਹਨ। ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ, ਹਰ ਤੋਟ ਨਾ ਆਵੇ ਖੱਟੀ, ਇਸ ਤੋਟ ਨਹੀਂ ਆਉਂਦੀ। ਹੋਲੇ ਮਹੱਲੇ ਤੇ ਬੜਬੜੀਆਂ ਪੰਗਤਾਂ ਲੱਗਣੀਆਂ, ਦਸ ਦਸ ਹਜ਼ਾਰ ਦੀਆਂ। ਮਹਾਂਪੁਰਸ਼ਾਂ ਨੇ ਵਿੱਚ ਘੁੰਮਣਾ, ਖੁਸ਼ ਹੋਣਾ ਕਿ ਅੱਜ ਭਾਈ ਗੁਰੂ ਗੋਬਿੰਦ ਸਿੰਘ ਦੀ ਸਾਨੂੰ ਆਸ਼ੀਰਵਾਦ, ਰਾਗੀ ਬਾਗ ਚੋਂ ਮਹਾਰਾਜ ਦੇ ਹੱਥਾਂ ਦਾ ਲਾਇਆ ਖੂਹ ਆਪਣੀ ਅੰਤਰਜਾਮਤਾ ਨਾਲ ਪ੍ਰਗਟ, ਪਰਦੇਸੀ ਬਾਗ ਵਾਲਾ ਖੂਹ ਆਪ ਮਹਾਂਪੁਰਸ਼ਾਂ ਨੇ ਆਪਣੀ ਅੰਤਰਜਾਮਤਾ ਨਾਲ ਪ੍ਰਗਟ ਕੀਤਾ, ਉਹਨਾਂ ਜਗ੍ਹਾ ਨੂੰ ਆਬਾਦ ਕੀਤਾ। ਇਸੇ ਤਰ੍ਹਾਂ ਤਾਰਾਗੜ੍ਹ ਜਿਹੜੀਆਂ ਮਹਾਰਾਜ ਦੀਆਂ ਭਾਈ ਘਨੱਈਏ ਦੀਆਂ ਬੋਲੀਆਂ ਉਹ ਪ੍ਰਗਟ ਕੀਤੀਆਂ ਕਰਾਈਆਂ। ਜਿੱਥੇ ਜਿੱਥੇ ਵੀ ਪੰਥਕ ਸੇਵਾ ਸੀ। ਹਜੂਰ ਸਾਹਿਬ ਸਾਹਿਬ ਬੋਲਾ ਸਾਹਿਬ ਸੱਚਖੰਡ ਦੇ ਨੇੜੇ ਬੁੱਚੜਖਾਨਾ ਬਣਾਉਣ ਦੀ ਸਕੀਮ ਸਰਕਾਰ ਨੇ ਬਣਾਈ। ਬਾਬਾ ਸੋਹਣ ਸਿੰਘ ਬੀਬੀ ਚੰਦੀਆਂ ਨੂੰ ਨਾਲ ਲੈ ਕੇ ਮੋਰਚਾ ਲਾਇਆ ਕਿ ਇਹ ਕੰਮ ਨਹੀਂ ਹੋ ਸਕਦਾ ਤੇ ਬੁੱਚੜਖਾਨੇ ਦੀ ਸਕੀਮ ਜਿਹੜੀ ਸੀ ਉਹ ਸਾਧ ਸੰਗਤ ਜੀ ਬੰਦ ਕਰਵਾਈ। ਇਸੇ ਤਰ੍ਹਾਂ ਜਦੋਂ ਮੰਗਲ ਬਦਲੇ ਸੋ ਮਹਾਂਪੁਰਸ਼ਾਂ ਨੇ ਸਾਧੂ ਸੰਮੇਲਨ ਬੁਲਾ ਕਰਕੇ ਸੋ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਅਤੇ ਸੰਤ ਮਹਾਰਾਜ ਬਾਬਾ ਈਸ਼ਰ ਰਾੜੇ ਵਾਲੇ, ਸੰਤ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਸੰਤ ਜਥੇਦਾਰ ਸੋਹਣ ਸਿੰਘ ਜੀ ਬੀਬੀ ਚੰਦੀਏ, ਸਾਰੀਆਂ ਹੀ ਸਿੱਖ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਸੋ ਸਾਧ ਵਿਦਵਾਨਾਂ ਦੁਆਰਾ ਵਿਚਾਰ ਵਟਾਂਦਰੇ ਹੋਏ। 1,00,000 ਬੀੜ ਜੋ ਭਾਈ ਗਲਤ ਢੰਗ ਨਾਲ ਮਹਾਰਾਜ ਦੇ ਨਿੱਜ ਕ੍ਰਮ ਨੂੰ ਤੋੜ ਕੇ ਪ੍ਰਿੰਟ ਕੀਤੀ ਸੀ, ਸੋ ਦੁਬਾਰਾ ਸਾਧ ਸੰਗਤ ਜੀ ਉਹਨਾਂ ਸਰੂਪਾਂ ਨੂੰ ਤਬਦੀਲ ਕਰਕੇ ਸ਼ੁੱਧ ਰੂਪ ਵਿਚ ਦਮਦਮੀ ਟਕਸਾਲ ਦਮਦਮੀ ਬੀੜ ਦੇ ਆਧਾਰ ਤੇ ਭਾਈ ਛਾਪਿਆ ਗਿਆ। ਸੋ ਮਹਾਂਪੁਰਖ ਆਪ ਤਾਂ ਚੋਜ ਵਰਤਾ ਗਏ ਸਨ, ਇਹ ਡਿਊਟੀ ਸੰਤ ਹਰੀ ਸਿੰਘ ਕਹਾਰਪੁਰ ਵਾਲਿਆਂ ਨੂੰ ਲਾਈ। ਉਹ ਸਾਧੂ ਸਮਾਜ ਦੇ ਪ੍ਰੈਜੀਡੈਂਟ ਸਨ, ਉਹਨਾਂ ਨੇ ਆਪ ਖੋ ਕੇ ਸੇਵਾ ਨੂੰ ਨਿਭਾਇਆ। ਸੋ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਅੱਜ ਅਸਲੀ ਦਰਸ਼ਨ ਕਰਦੇ ਹਾਂ, ਇਹ ਮਹਾਂਪੁਰਖਾਂ ਨੇ ਭਾਈ ਪਹਿਲ ਕਦਮੀ ਕੀਤੀ ਸੀ, ਸਾਰੇ ਸਾਧੂਆਂ ਨੂੰ ਇਸ ਪਾਸੇ ਲਗਾ ਕਰਕੇ ਸੋ ਸੇਵਾ ਬਖਸ਼ਿਸ਼ ਕੀਤੀ। ਸੋ ਇਸੇ ਹੀ ਸਾਧ ਸੰਗਤ ਜੀ ਕਲੇਸ਼ ਵਿਚ ਉਹਨਾਂ ਨੇ ਸਰੀਰ ਤਿਆਗਣ ਦਾ ਫੈਸਲਾ ਕੀਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੈ ਬਰਦਾਸ਼ਤ ਨਹੀਂ ਕਰ ਸਕਦੇ, ਸੋ ਅਸੀਂ ਆਪਣਾ ਆਪ ਜਿਹੜਾ ਹੈ ਇਹ ਭਾਈ ਸੋ ਤਿਆਗ ਦੇਣਾ ਹੈ, ਆਪਣਾ ਚੋਲਾ ਬਦਲ ਲੈਣਾ ਹੈ। ਸਾਰੇ ਸਾਧੂ ਸਮਾਜ ਦੀ ਡਿਊਟੀ ਲਾਈ ਕਿ ਹੁਣ ਬਲੀਦਾਨ ਦਿੱਤੇ ਤੋਂ ਬਿਨਾਂ ਇਹ ਮਹਾਰਾਜ ਦੀ ਜੋ ਬੇਅਦਬੀ ਹੋ ਰਹੀ ਹੈ ਇਹ ਰੁਕ ਨਹੀਂ ਸਕੇਗੀ। ਸੰਤ ਬਾਬਾ ਫਤਿਹ ਸਿੰਘ ਜੀ ਹਰਖੋਆ ਲਾਏ, ਕੀਰਤਨ ਕੀਤਾ, ਕਹਿਣ ਲੱਗੇ ਫਤਿਹ ਸਿੰਘ ਤੈਨੂੰ ਅਕਾਲੀਆਂ ਦਾ ਪ੍ਰਧਾਨ ਬਣਾ ਦੇਈਏ। ਕਹਿੰਦੇ ਮਹਾਰਾਜ ਮੈਨੂੰ ਕੋਈ ਨਹੀਂ ਜਾਣਦਾ। ਕਹਿੰਦੇ ਵਾਹਿਗੁਰੂ ਜਾਣੇਗਾ। ਮਹਾਂਪੁਰਸ਼ਾਂ ਦੇ ਬਾਗ ਸੱਤ ਹੋਏ ਅਤੇ ਬਚਨ ਲਿਆ ਕਿ ਜੋ ਮਾਸਟਰ ਤਾਰਾ ਸਿੰਘ ਦੇ ਵੇਲੇ ਸੋ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਤੇ ਅਸਥਾਨਾਂ ਦੀ ਮਰਜ਼ਾਦਾ ਵਿੱਚ ਤਰੁੱਟੀਆਂ ਆਈਆਂ, ਬਚਨ ਦੇ ਉਹ ਪੂਰੀਆਂ ਕਰੋਗੇ। ਸੋ ਕਹਿਣ ਲੱਗੇ ਜੇ ਮਹਾਰਾਜ ਨੇ ਕਿਰਪਾ ਕੀਤੀ। ਫਿਰ ਸੰਤ ਬਾਬਾ ਫਤਿਹ ਸਿੰਘ ਜੀ ਦੇ ਵੇਲੇ ਉਹ ਜਿਹੜੇ ਸਾਧ ਸੰਗਤ ਜੀ ਮੰਗਲਾ ਚਰਨ ਬਦਲੇ ਸਨ ਤੇ ਹੋਰ ਬਾਣੀ ਵਿਚੋਂ ਕੱਢਣ ਦੀਆਂ ਸਕੀਮਾਂ ਬਣਾਈਆਂ ਸਨ ਉਹ ਸਾਰੀਆਂ ਰੁਕੀਆਂ ਤੇ ਸਰੂਪ ਦਮਦਮੀ ਬੀੜ ਦੇ ਆਧਾਰ ਤੇ ਪ੍ਰਿੰਟ ਹੋਣੇ ਸਾਧ ਸੰਗਤ ਜੀ ਸ਼ੁਰੂ। ਇਹ ਮਹਾਂਪੁਰਸ਼ਾਂ ਦਾ ਹੀ ਭਾਈ ਉਦਮ ਹੁੰਦਾ ਹੈ ਕਿ ਕਿਸੇ ਪ੍ਰਕਾਰ ਦੀ ਮਰਜ਼ਾਦਾ ਜਿਹੜੀ ਨਾ ਵਿਗੜੇ, ਮਰਜ਼ਾਦਾ ਨੂੰ ਕਾਇਮ ਰੱਖਣ ਲਈ ਉਹ ਆਪਣਾ ਬਲੀਦਾਨ ਸਾਧ ਸੰਗਤ ਜੀ ਦੇ ਦਿੰਦੇ ਹਨ। ਸੋ ਇਸੇ ਤਰ੍ਹਾਂ ਫਿਰ ਮਹਾਂਪੁਰਸ਼ਾਂ ਨੇ ਬੇਅੰਤ ਪੰਥਕ ਜਿਹੜੀ ਸੇਵਾ ਸੀ ਇਸ ਨੂੰ ਨਿਭਾਇਆ ਤੇ ਉਪਰੰਤ ਸੋ ਡਮੇਲੀ ਨਗਰ ਮਹਾਂਪੁਰਸ਼ ਇਸ ਢੰਗ ਨਾਲ ਆਏ, ਪਹਿਲਾਂ ਮਕੇਰੀਏ, ਫਿਰ ਉਥੋਂ ਮੰਨੀ ਮਾਜਰੇ। ਕੋਈ ਸ਼ਰੀਰ ਸਾਧ ਸੰਗਤ ਜੀ ਸੋ ਆਪਣੇ ਵਿਆਧੀ ਸੀ, ਸਰਦਾਰ ਪ੍ਰਤਾਪ ਸਿੰਘ ਕੈਰੋਂ ਡਾਕਟਰਾਂ ਦੀ ਟੀਮ ਲੈ ਕੇ ਆਇਆ ਕਿ ਆਪ ਮਹਾਰਾਜ ਹੁਕਮ ਬਖਸ਼ੋ ਸੋ ਉਹ ਆਪ ਜੀ ਦਾ ਇਲਾਜ ਕਰਨ। ਕਹਿਣ ਲੱਗੇ ਭਾਈ ਐਸੀ ਬੇਦਨ ਸੋ ਖਰੀ ਉਪਜ ਭਈ ਬਾਕਾ ਔਖਦ ਨਾਹੀਂ ਕਰ ਕਰੇਜੈ ਮਾਹੀ, ਇਹ ਐਸੀ ਕੋਈ ਪੀੜ ਨਹੀਂ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਾਨੂੰ ਕਲੇਸ਼ ਹੈ, ਹੁਣ ਬਲੀਦਾਨ ਦਿੱਤੇ ਬਿਨਾਂ ਸੋ ਇਹ ਭਾਈ ਜਿਹੜਾ ਸੰਕਟ ਹੈ ਨਿਵਿਰਤ ਨਹੀਂ ਹੋਣਾ, ਸਾਤੋਂ ਇਹ ਬਾਣੀ ਦੀ ਬੇਅਦਬੀ ਬਰਦਾਸ਼ਤ ਨਹੀਂ ਹੋ ਰਹੀ। ਸੋ ਅਸੀਂ ਨਹੀਂ ਹੁਕਮ ਪੁਰਸ਼ਾਂ ਨੇ ਕਿਹਾ ਸਾਡੇ ਪੈਰੋਂ ਪੰਥ ਵਿਚ ਫੁੱਟ ਕਲੇਸ਼ ਨਹੀਂ ਹੋਣਾ ਚਾਹੀਦਾ, ਗੁਰੂ ਕਿਰਪਾ ਕਰੇਗਾ ਆਪੇ ਕਾਰਜ ਸਿਰੇ ਚਾੜੇਗਾ, ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰ ਆਰਾਮ। ਆਪਣੀ ਤਾਂ ਅਰਦਾਸ ਹੀ ਅਸੀਂ ਪੰਥ ਵਿਚ ਧੜਾ ਨਹੀਂ ਪਾਉਣਾ ਚਾਹੁੰਦੇ, ਫੁੱਟ ਨਹੀਂ ਪਾਉਣੀ ਚਾਹੁੰਦੇ। ਸੋ ਪੰਜੌਰ ਬਾਗ ਵਿਚ ਮਹਾਂਪੁਰਸ਼ਾਂ ਨੇ ਕਿੰਨੀ ਵੇਰੀ ਚਲੀ ਸੇ ਕੱਢੇ ਤਪੱਸਿਆ ਕੀਤੀ। ਸੋ ਇਸ ਤਰ੍ਹਾਂ ਮੰਨੀ ਮਾਜਰੇ ਸਾਧ ਸੰਗਤ ਜੀ ਮਹਾਰਾਜਾ ਪਟਿਆਲਾ ਆਏ ਤੇ ਫਲ ਦੀ ਇੱਛਾ ਕੀਤੀ ਅੰਬ ਤੋਂ, ਆਪਣੇ ਕੁਰਤਾ ਅੰਬ ਡਿਗਿਆ ਪੋਹ ਦੇ ਮਹੀਨੇ ਦੇਸੀ ਅੰਬ ਤੋਂ, ਰਾਜਾ ਹਰਾਨ ਜਿਲੇ ਵੇਖਿਆ ਅੰਬ ਭਰਿਆ ਹੋਇਆ। ਸੋ ਕਹਿੰਦੇ ਨਾ ਇਹ ਪ੍ਰਸ਼ਾਦ ਮੰਗਦਾ ਸੀ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਚੋਜ ਵਰਤਾਏ ਤੇ ਰਾਜਾ ਸ਼ਰਧਾਲੂ ਹੋਇਆ। ਇਹ ਵੀ ਮੇਹਰ ਸਿੰਘ ਨੇ ਅੰਬ ਵੇਚਣਾ ਸ਼ੁਰੂ ਕਰਤਾ, ਅੰਬ ਲੱਗਣੋਂ ਹਟ ਗਏ। ਇਸ ਤਰ੍ਹਾਂ ਮਹਾਰਾਜਾ ਪਟਿਆਲਾ ਬਾਰੇ ਇੱਕ ਵਾਰੀ ਬਚਨ ਸੁਣਾਉਂਦੇ ਸਨ ਕਿ ਸ਼ੀਸ਼ ਮਹਿਲ ਲੈ ਗਿਆ, ਕਹਿਣ ਲੱਗਾ ਮੇਰੇ ਤੋਂ ਬਿਨਾਂ ਹੋਰ ਨੇ। ਮਹਾਂਪੁਰਸ਼ ਕਹਿੰਦੇ ਅਸੀਂ ਵੀ ਅੱਜ ਤੋਂ ਪਹਿਲਾਂ ਤੇਰੇ ਵਰਗੇ ਕਗਾਲ ਦੇ ਨਹੀਂ ਸੀ ਆਏ ਆ ਗਏ। ਫਿਰ ਰਾਜੇ ਨੇ ਖੇਮਾ ਆਦਿਕ ਮੰਗੀ, ਬਾਬਾ ਨੰਦ ਸਿੰਘ ਜੀ ਦੀ ਪ੍ਰੇਰਨਾ ਨਾਲ ਰਾਜਾ ਅੰਮ੍ਰਿਤ ਛਕਣ ਲਈ ਤਿਆਰ ਹੋਇਆ। ਬਾਬਾ ਜਵਾਲਾ ਸਿੰਘ ਨੂੰ ਪੰਜਾਂ ਪਿਆਰਾਂ ਵਿੱਚ ਸ਼ਾਮਲ ਹੋਣ ਲਈ ਭਾਈ ਬੁਲਾਇਆ ਗਿਆ। ਪੰਜ ਬ੍ਰਹਮ ਗਿਆਨੀ ਹੋਏ ਸੀ। ਯਾਦਵਿੰਦਰ ਸਿੰਘ ਨੂੰ ਭਾਈ ਅੰਬਰਿਸ਼ ਛਕਾਇਆ ਸੀ ਕਿ ਗੁਰੂ ਦਾ ਸਿੰਘ ਬਣ ਤੁਹਾਡੇ ਬਜੁਰਗ ਭਾਈ ਰਾਮ ਸਿੰਘ ਤਰਲੋਕ ਸਿੰਘ ਸੋ ਜਿਨ੍ਹਾਂ ਨੇ ਇਹ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਸੇਵਾ ਕਰਕੇ ਲਈਆਂ, ਅੱਜ ਤੁਸੀਂ ਨਗੁਰੇ ਤੁਰੇ ਫਿਰਦੇ ਹੈ, ਅੰਮ੍ਰਿਤ ਛਕਣਾ ਚਾਹੀਦਾ। ਰਾਜੇ ਨੇ ਕਿਹਾ ਉਹੋ ਜਿਹਾ ਪੰਜ ਪਿਆਰੇ ਜਿਹੋ ਜਿਹਾ ਪੰਜਾਂ ਗੁਰੂ ਗੋਬਿੰਦ ਸਿੰਘ ਨੂੰ ਛਕਾਇਆ। ਬਾਬਾ ਜਵਾਲਾ ਸਿੰਘ ਨੇ ਕਿਹਾ ਵੀ ਤੇਰੇ ਵਿੱਚ ਉਹ ਯੋਗਤਾ ਹੈ, ਅੰਮ੍ਰਿਤ ਤਾਂ ਬ੍ਰਹਮ ਗਿਆਨੀ ਛਕਾ ਦੇਣਗੇ, ਫਿਰ ਹਾਜ਼ਮ ਕਰਨਾ ਔਖਾ ਵੇਖ ਲੈ। ਸੋ ਬਾਬਾ ਨਾਨਕ ਸਿੰਘ ਦਾ ਬਚਨ ਮੰਨ ਕੇ ਕਹਿਣ ਲੱਗੇ ਆ ਗਏ ਹਾਂ। ਸੋ ਸਾਧ ਸੰਗਤ ਫਿਰ ਰਾਜੇ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾਇਆ ਸੀ। ਸੋ ਇਸ ਤਰ੍ਹਾਂ ਦੇ ਬੇਅੰਤ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਐਸੇ ਚੋਜ ਹੈ। ਸੋ ਬਾਬਾ ਮਹਿੰਦਰ ਸਿੰਘ ਜੀ ਇੱਕ ਵਾਰੀ ਕਿਤੇ ਜ਼ਰੂਰੀ ਕਾਰਜ ਭੇਜੇ, ਰੇਲ ਵਿੱਚ ਇੱਕ ਕੁੱਜਾ ਲੈ ਲਿਆ। ਸੋ ਸਰਦਾਰਾ ਸਿੰਘ ਜੀ ਜੋ ਮਾਸਟਰ ਨੇ ਸੇਵਕ ਸਨ, ਕਹਿਣ ਲੱਗੇ ਪਰਨੇ ਨਾਲ ਬੰਨ੍ਹਦੇ ਮੈਨੂੰ ਚੇਤਾ ਭੁੱਲ ਜਾਂਦਾ। ਕਹਿੰਦੇ ਅੱਜ ਮਹਿੰਦਰ ਸਿੰਘ ਵੀ ਯਾਦ ਨਹੀਂ ਆਉਂਦਾ। ਕਹਿੰਦੇ ਮਹਾਰਾਜ ਨਾਲ ਯਾਦ ਕਰੀ ਜਾਂਦੇ। ਭਾਵ ਕਈ ਵਾਰ ਬੀਬਾ ਪੁੱਤਰ ਕਹਿ ਕੇ ਮਹਾਂਪੁਰਸ਼ ਬੁਲਾਇਆ ਕਰਦੇ ਸਨ। ਸੋ ਬੇਨਤੀ ਕਰ ਰਹੇ ਸਾਂ। ਇਸ ਤਰ੍ਹਾਂ ਉਹਨਾਂ ਨੇ ਆਪਣੀ ਉਮਰ ਵਿੱਚ ਸੋ ਲੰਬਾ ਸਮਾਂ ਸੇਵਾ ਕੀਤੀ। 1957 ਸਨ ਆ ਗਿਆ। ਕਈ ਵਾਰੀ ਬਚਨ ਕਰਿਆ ਕਰਦੇ ਸਨ ਕਿ ਭਾਈ ਖਾਲਸੇ ਦੇ ਰਾਜ ਦਾ ਤਿਲਕ ਦੇ ਕੇ ਫਿਰ ਜਾਣਾ। 57 ਵਿੱਚ ਭਾਈ ਬੜਾ ਭਾਰੀ ਘੱਲੂਕਾਰਾ ਹੋਣਾ। ਇਸ ਤਰ੍ਹਾਂ ਦੇ ਬਚਨ ਕਰਦੇ ਸਨ। ਫਿਰ ਵਿਚਾਰ ਹੋਇਆ ਕਿ ਭਾਈ ਹੁਣ 100 ਸਾਲ ਕੋਈ ਪ੍ਰੋਗਰਾਮ ਵਾਹਿਗੁਰੂ ਵੱਲੋਂ ਪਿੱਛੇ ਪਾਇਆ। ਜਦੋਂ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਬਟਵਾਰਾ ਹੋਇਆ ਤੇ ਸਾਧ ਸੰਗਤ ਜੀ ਉਸ ਵੇਲੇ ਇਹ ਜਨਾਹ ਤੇ ਕੁਝ ਮੁਸਲਮਾਨ ਪੀਰ ਜਮਨਾ ਤੱਕ ਹੱਦ ਦੀ ਇੱਛਾ ਕਰਦੇ ਸਨ। ਫਿਰ ਬਾਬਾ ਵੀਰ ਮਦਾਨ ਨੇ ਬਾਬਾ ਜਵਾਲਾ ਸਿੰਘ ਡਿਊਟੀ ਲਾਈ। ਸੋ ਹਜੂਰ ਸਾਹਿਬ ਜਾ ਕੇ ਮਹਾਨ ਤਪੱਸਿਆ ਕੀਤੀ। ਸ਼ਿਮਲੇ ਜਾ ਕੇ 40-40 ਦਿਨ ਮਹਾਨ ਤਪ ਕਰਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਵੀ ਜੇ ਭਾਈ ਨਨਕਾਣਾ ਪੰਜਾਬ ਸਾਹਿਬ ਡੇਰਾ ਲਾਹੌਰ ਸਾਹਿਬ ਵੀ ਮਹਾਰਾਜ ਰਣਜੀਤ ਸਿੰਘ ਦੀ ਰਾਜਧਾਨੀ ਲਾਹੌਰ ਸਭ ਕੁਝ ਚਲੇ ਗਿਆ, ਅੰਮ੍ਰਿਤਸਰ ਵੀ ਇਹ ਲੈ ਗਿਆ, ਜਮਨਾ ਤੇ ਹੱਦ ਬਣੇ, ਫਿਰ ਸਾਡੇ ਪੱਲੇ ਕੀ? ਭਾਵ ਤਪੱਸਿਆ ਕਰਕੇ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਨੂੰ ਸਮੱਕ ਦਿਓ, ਲੀਡਰਾਂ ਨੂੰ, ਅੰਮ੍ਰਿਤਸਰ ਸਾਹਿਬ ਪੰਜਾਬ ਚ ਰਹਿ ਜਾਏ, ਸਿੱਖਾਂ ਦੀ ਰਾਜਧਾਨੀ ਹੈ। ਸੋ ਮਹਾਂਪੁਰਖਾਂ ਨੇ ਮਹਾਨ ਸਾਧਨ ਕੀਤੇ, ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਚ ਰਹਿ ਜਾਏ। ਸੋ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਪਿਆਰ ਹੈ ਗੁਰੂ ਸਥਾਨਾਂ ਨਾਲ, ਗੁਰੂ ਕੇ ਨਿਸ਼ਾਨਾਂ ਨਾਲ। ਬੇਨਤੀ ਕਰ ਰਹੇ ਸਾਂ ਕਿ ਮਹਾਂਪੁਰਸ਼ ਸਾਧ ਸੰਗਤ ਜੀ ਜਦੋਂ ਐਸੇ ਬਚਨ ਕਰਦੇ ਸੀ। ਸੋ ਸਮਾਂ ਬੀਤਿਆ, ਦਮੇਲੀ ਨਗਰ ਆ ਗਏ। ਬਾਬਾ ਮਸਤ ਜੀ ਤੋਂ ਆਗਿਆ ਮੰਗੀ ਕਿ ਅਸੀਂ ਹੁਣ ਹਰਖੁਆਲ ਜਾਣਾ ਚਾਹੁੰਦੇ ਹਾਂ। ਬਾਬੇ ਮਸਤਾਂ ਨੇ ਉਦੋਂ ਦਾਸ ਵੀ ਆਪਣੇ ਪਿਤਾ ਜੀ ਦੇ ਨਾਲ ਮਹਾਂਪੁਰਸ਼ਾਂ ਦੇ ਦਮੇਲੀ ਨਗਰ ਦਰਸ਼ਨ ਕਰਨ ਗਏ ਸਨ ਅਤੇ ਇਸੇ ਨਗਰ ਵਿੱਚ ਪਿਤਾ ਜੀ ਨੇ ਬਾਬਾ ਜਵਾਲਾ ਸਿੰਘ ਨੂੰ ਮੇਰੀ ਅਰਦਾਸ ਕਰਾਈ ਸੀ। ਸੋ ਮਹਾਂਪੁਰਸ਼ਾਂ ਨੇ ਕੋਲ ਬਹਾ ਕੇ ਸੀਸ ਤੇ ਹੱਥ ਫੇਰਿਆ ਔਰ ਆਸ਼ੀਰਵਾਦ ਬਖਸ਼ਿਸ਼ ਕੀਤੀ ਸੀ। ਸੋ ਇੱਥੇ ਗਾਹੇ ਵਗਾਹੇ ਦਰਸ਼ਨ ਕਰਨ ਇੱਕ ਵਾਰੀ ਮਹਾਂਪੁਰਸ਼ਾਂ ਨੇ ਆਪਣੇ ਹਸਤ ਕਮਲਾਂ ਨਾਲ ਅੰਗੂਰ ਔਰ ਦੂਸਰੀ ਵਾਰੀ ਇੱਕ ਵਾਰੀ ਫੇਰ ਪਤਾਸਿਆਂ ਦਾ ਪ੍ਰਸ਼ਾਦ ਬਖਸ਼ਿਸ਼ ਕੀਤਾ। ਦਰਸ਼ਨ ਕਰਨ ਜਾਂਦੇ ਰਹਿਣਾ, ਮਸਤਾਂ ਨੇ ਇੱਥੇ ਹੀ ਰਹਿਣਾ। ਸੋ ਮਹਾਂਪੁਰਸ਼ ਥੋੜਾ ਜਿਵੇਂ ਲੰਘਾ ਕੇ ਤੁਰਨ, ਇਸ ਪ੍ਰਕਾਰ ਗੋਡੇ ਤੇ ਕੋਈ ਪੱਟਾ ਬੰਨਿਆ ਹੋਇਆ ਸੀ। ਸੋ ਬਜ਼ੁਰਗਾਂ ਦੇ ਪਾਸ ਸੋ ਇੱਕ ਡਾਂਗ ਸੀ। ਸੋ ਕਹਿਣ ਲੱਗੇ ਉਰੇ ਫੜਾਂ, ਉਹ ਫੜ ਲਈ ਤੇ ਤੁਰ ਕਰਕੇ ਮਸਤਾਂ ਕੋ ਗਏ ਆਗਿਆ ਲਈ। ਮਸਤ ਕਹਿਣ ਲੱਗੇ ਆਗਿਆ ਨਹੀਂ, ਇੱਥੇ ਰਹਿਣਾ। ਉਹ ਡਾਂਗ ਮਹਾਂਪੁਰਸ਼ਾਂ ਦੀ ਪਵਿੱਤਰ ਹਸਕਮ ਲੱਗਣ ਦੇ ਕਾਰਨ ਬਜ਼ੁਰਗਾਂ ਨੇ ਆਪਣੇ ਘਰ ਭਾਈ ਸਾਂਭ ਕੇ ਆਦਰ ਸਤਿਕਾਰ ਨਾਲ ਰੱਖੀ। ਰੋਜ਼ਾਨਾ ਹੀ ਮਾਤਾ ਜੀ ਨੇ ਉਹਦਾ ਇਸ਼ਨਾਨ ਕਰਾਉਣਾ ਤੇ ਅਦਬ ਸਤਿਕਾਰ ਕਰਨਾ ਤੇ ਮਹਾਂਪੁਰਸ਼ਾਂ ਦੇ ਪਵਿੱਤਰ ਹਸਤ ਕਮਲਾਂ ਦੀ ਛੋਹ ਪ੍ਰਾਪਤ ਹੋਈ ਹੈ ਤੇ ਗਾਹੇ ਵਗਾਹੇ ਮਹਾਂਪੁਰਸ਼ਾਂ ਨੂੰ ਭਾਈ ਜਾਮਾ ਬਣਾ ਕੇ ਪਹਿਨਾਉਣਾ। ਸੋ ਦਮੇਲੀ ਨਗਰ ਦਰਸ਼ਨ ਵੇਲੇ ਕਰਨੇ। ਸੋ ਮਹਾਂਪੁਰਸ਼ਾਂ ਨੂੰ ਮਸਤਾਂ ਨੇ ਆਗਿਆ ਨਾ ਦਿੱਤੀ, ਇੱਥੇ ਰਹੇ, 35 ਦਿਨ ਰਹੇ, ਉਹਨਾਂ ਦੇ ਚੋਜੋ ਜਾਣਨ। ਸੋ ਸਾਧ ਸੰਗਤ ਜੀ ਕੱਤਕ ਦਾ ਮਹੀਨਾ, ਸਰੀਰ ਵਿੱਚ ਬੜੀ ਗਰਮੈਸ਼, ਘੰਘਾਰ ਕਰੀ ਜਾਣੇ, ਯੋਗੀਆਂ ਵਾਂਗ ਅੰਦਰ ਸਾਫ਼ ਕਰੀ ਜਾਣਾ, ਖਾਣਾ ਕੁਝ ਨਾ ਕਿਤੇ ਕਿਤੇ ਸਾਗੂ ਦਾਣਾ। ਉਸ ਵੇਲੇ ਦਮੇਲੀ ਵਾਲੇ ਤਾਰਾ ਸਿੰਘ, ਸੰਤ ਬਾਬਾ ਮਹਿੰਦਰ ਸਿੰਘ ਜੀ ਗੜਬਈ, ਸੰਤ ਬਾਬਾ ਗੱਜਣ ਸਿੰਘ, ਸੰਤ ਗਿਆਨ ਸਿੰਘ, ਸੂਬੇਦਾਰ ਉਜਾਗਰ ਸਿੰਘ, ਗਿਆਨੀ ਹਰਵਾ ਪਿਆਰ ਨਾਲ ਮਹਾਂਪੁਰਸ਼ਾਂ ਦਾ ਬਚਨ ਚੱਲਣਾ। ਮਹਾਂਪੁਰਸ਼ਾਂ ਨੇ ਕਹਿਣਾ ਗਿਆਨੀ ਜੀ ਸਾਡੇ ਉਹਨਾਂ ਸੰਗਤ ਬੜੀ ਆਉਂਦੀ ਖੇਚਲ ਹੈ, ਕਹਿੰਦੇ ਮਹਾਰਾਜ ਨਾ ਆਪ ਦੇ ਦਰਸ਼ਨ ਨਾ ਮਾਇਆ ਆਉਂਦੀ ਨਾ ਰੌਣਕ ਰਹਿੰਦੀ ਹੈ, ਸੋ ਆਪ ਦੀ ਬੜੀ ਕਿਰਪਾ ਹੈ। ਸੋ ਮਸਤਾਂ ਦੇ ਬਚਨ ਕਰਕੇ ਇੱਥੇ ਫਿਰ 35 ਦਿਨ ਅੰਤਮ ਰਹੇ ਤੇ ਗੋਕੇ ਘਿਓ ਦੀ ਮਾਲਿਸ਼ ਹੋਈ ਜਾਣੀ, 2.5 ਕਿਲੋ ਘਿਓ ਪਿੰਡੇ ਵਿਚ ਜਜ਼ਬ ਹੋ ਜਾਣਾ, ਸਾਧੂ ਸੰਤਾਂ ਨੇ ਦਰਸ਼ਨ ਲਿਆਉਣਾ, ਸੰਤ ਆਨੰਦ ਸਿੰਘ ਜੀ ਸੋ ਬਿਧੀ ਚੰਦ ਵਾਲੇ ਮਹਾਂਪੁਰਸ਼ ਸੋ ਹਰੀਆਂ ਬੇਲਾਂ ਦੇ ਇਲਾਕੇ ਚ ਸੰਤ ਬਾਬਾ ਭਜਨ ਸਿੰਘ ਜੀ ਜਥੇਦਾਰ ਤਰਨਾ ਦਲ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਂਪੁਰਸ਼ ਪਿਆਰ ਵਾਲੇ ਗਾਹੇ ਵਗਾਹੇ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀ ਸੇਵਾ ਚ ਬਹਾਦਰ ਸਿੰਘ ਮਕੇਰੀਆਂ ਦੇ ਇਲਾਕੇ ਦੇ ਇਸ ਤਰ੍ਹਾਂ ਸਾਧ ਸੰਗਤ ਜੀ ਅਵਧੂਤ ਸਾਹਿਬ ਤੇ ਇਹ ਸੇਵਾ ਦੇ ਵਿਚ ਬੜੇ ਪਿਆਰ ਨਾਲ ਸੇਵਾ ਨਿਭਾਉਂਦੇ ਸਨ। ਮਹਾਂਪੁਰਸ਼ਾਂ ਦੇ ਚੋਜ ਸਨ, ਸੰਗਤਾਂ ਦੀ ਦਿਨ ਰਾਤ ਆਵਾਜਾਈ, ਤਨ ਤਾਬਾ ਜਾ ਰਹਿਣਾ, ਕਥਾ ਕੀਰਤਨ ਹੋਣਾ, ਸਤਸੰਗ ਹੋਣੇ, ਦੀਵਾਨ ਲੱਗਣੇ। ਸੋ ਮਹਾਂਪੁਰਸ਼ਾਂ ਦਾ ਬਰਾਂਡੇ ਵਿਚ ਪਲੰਗ ਸੀ, ਸਾਹਮਣੇ ਮਸਤਾਂ ਦਾ ਆਸਣ ਸੀ, ਦਾਸ ਵੀ ਆਪਣੇ ਪਿਤਾ ਜੀ ਦੇ ਨਾਲ ਦਰਸ਼ਨ ਪਰਸ਼ਨ ਵਾਸਤੇ ਜਾਂਦੇ ਰਹੇ। ਸੋ ਇਸ ਤਰ੍ਹਾਂ ਇਹ ਚੋਜ ਵਰਤਾਉਂਦੇ ਰਹੇ। 15 ਦਿਨ ਹੋਏ, ਆਮ ਲੋਕਾਂ ਵਿਚ ਅਫਵਾਹ ਗੁਜਰੀ ਕਿ ਬਾਬਾ ਜਵਾਲਾ ਸਿੰਘ ਜੀ ਪਰਲੋਕ ਗਮਨ ਕਰ ਜਾਣਗੇ। ਸੋ ਮਹਾਂਪੁਰਸ਼ਾਂ ਡੇਰੇ ਦੇ ਪ੍ਰਬੰਧ ਵਾਸਤੇ 5 ਸਾਧੂਆਂ ਦੀ ਕਮੇਟੀ ਬਣਾਈ ਸੀ। ਸੋ ਮਹੰਤੀ ਵਾਸਤੇ ਬੇਨਤੀ ਕੀਤੀ, ਕਹਿਣ ਲੱਗੇ ਭਾਈ ਕਈ ਜਗ੍ਹਾ ਮਹੰਤੀਆਂ ਦੇ ਝਗੜੇ ਚੱਲਦੇ ਹਨ, ਡੇਰੇ ਉਜੜ ਗਏ ਹਨ, ਇੱਕ ਪੁਰਖੀ ਜਿੱਥੇ ਰਾਜ ਮਨਮਤ ਚੱਲਦੀ ਹੈ, ਸੋ ਪੰਚਾਇਤੀ ਰਾਜ ਜੋ ਦਸਮ ਪਾਤਸ਼ਾਹ ਨੇ ਚਲਾਇਆ ਇਹ ਚੱਲਣਾ ਚਾਹੀਦਾ। ਸੋ ਮਹਾਂਪੁਰਸ਼ਾਂ ਨੇ ਸੰਤ ਜਗਾ ਸਿੰਘ ਜੀ ਕੁਠਾਰੀ, ਸੰਤ ਬਾਲ ਸਿੰਘ ਜੀ, ਸੰਤ ਸਾਹਿਬ ਸਿੰਘ ਜੀ ਹੈਡ ਲਾਂਗਰੀ, ਸੋ ਸੰਤ ਜਨਕ ਸਿੰਘ ਜੀ ਖੇਤੀ ਬਾੜੀ ਦੇ ਸੇਵਾਦਾਰ ਅਤੇ ਸੰਤ ਪਾਖਰ ਸਿੰਘ ਜੀ ਖੇਤੀਬਾੜੀ ਵਾਲੇ ਤੇ ਗਿਆਨੀ ਹਰੀ ਸਿੰਘ ਜੀ ਨੂੰ ਸਰਪ੍ਰਸਤ ਰੱਖਿਆ। ਇਹ 5 ਦੀ ਕਮੇਟੀ ਡੇਰੇ ਦੇ ਪ੍ਰਬੰਧ ਵਾਸਤੇ ਸਾਧੂਆਂ ਦੀ ਬਣਾ ਦਿੱਤੀ ਸੀ। ਉਂਝ ਜਿੰਨੇ ਵੀ ਇਹ ਡੇਰੇ ਹਨ ਨਿਰਮਲ ਪੰਚਾਇਤੀ ਅਖਾੜੇ ਦੇ ਅਧੀਨ ਹਨ। ਨਿਰਮਲ ਪੰਚਾਇਤੀ ਅਖਾੜੇ ਦਾ ਮੁੱਖ ਹੈੱਡਕੁਆਰਟਰ ਹਰਿਦੁਆਰ ਕਨਖਲ ਹੈ। ਭਾਰਤ ਲੈਵਲ ਤੇ ਜਿੰਨੇ ਵੀ ਨਿਰਮਲ ਸੰਪਰਦਾ ਦੇ ਡੇਰੇ ਹਨ ਇਹ ਸਾਰੇ ਨਿਰਮਲ ਪੰਚਾਇਤੀ ਅਖਾੜੇ ਦੇ ਅਧੀਨ ਹਨ। ਔਰ ਜਦੋਂ ਇੱਥੇ ਕੋਈ ਦਸਤਾਰਬੰਦੀ ਹੋਵੇ ਨਿਰਮਲ ਪੰਚਾਇਤੀ ਅਖਾੜੇ ਵਾਲੇ ਮਹਾਂਪੁਰਸ਼ ਆ ਕੇ, ਸੋ ਇੱਕ ਨਿਰਮਲ ਪੰਚਾਇਤੀ ਅਖਾੜਾ ਸੰਪਰਦਾ ਤਥਾ ਹੋਰ ਸੰਪਰਦਾਵਾਂ ਦੀਆਂ ਦਸਤਾਰਾਂ 5 ਲੈ ਕੇ ਦਸਤਾਰਬੰਦੀ ਦੀ ਰਸਮ ਆਦਿਕ ਹੁੰਦੀ ਹੈ। ਸੋ ਫਿਰ ਅਖਾੜੇ ਵੱਲੋਂ ਜੁਦੇ ਜੁਦੇ ਮੰਡਲ ਬਣੇ, ਦੁਆਬਾ ਨਿਰਮਲ ਮੰਡਲ, ਮਾਰਵਾ ਨਿਰਮਲ ਮੰਡਲ ਅਤੇ ਫਿਰ ਸਾਧ ਸੰਗਤ ਜੀ ਮਾਝਾ ਨਿਰਮਲ ਮੰਡਲ, ਜੁਦੇ ਜੁਦੇ ਮੰਡਲ ਚੱਲਦੇ। ਸੋ ਨਿਰਮਲ ਮੰਡਲ ਦਾ ਕੰਮ ਹੈ ਪ੍ਰਬੰਧ ਕਰਨਾ, ਯੋਗ ਸੇਵਾਦਾਰ ਦੇਣੇ, ਅਯੋਗ ਹੋਣ ਉਹਨਾਂ ਨੂੰ ਬਦਲਣਾ। ਸੋ ਸਾਰੇ ਨਿਯਮ ਸੋ ਦਸਤੂਰ ਜਿੰਨੇ ਪੰਡਿਤ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਕਦੋਂ ਅਖਾੜਾ ਬਣਿਆ ਅਤੇ ਕੀ ਨਿਯਮ ਹਨ ਸੋ ਉਹ ਸਾਰੇ ਵਿਚ ਭਾਈ ਲਿਖੇ ਹੋਏ ਹਨ, ਲੰਬਾ ਵਿਸਤਾਰ ਹੈ। ਔਰ ਸ਼ਾਹੀਆਂ ਦੇ ਉੱਤੇ ਵੀ ਇਸ ਤਰ੍ਹਾਂ ਭੇਖਾਂ ਵਿਚ ਨਿਰਮਲਿਆਂ ਦੀ ਸ਼ਾਹੀ ਨਿਕਲਦੀ। ਸੋ ਇਸ ਤਰ੍ਹਾਂ ਜਿਹੜੇ 5 ਸੇਵਾਦਾਰ ਹਾਂਜੀ ਨਿਯੁਕਤ ਕਰਤੇ, ਸੋ ਗਿਆਨੀ ਹਰੀ ਸਿੰਘ ਕਥਾ ਕੀਰਤਨ ਪ੍ਰਚਾਰ ਦੀ ਸੇਵਾ, ਸੰਤ ਜਗਾ ਸਿੰਘ ਜੀ ਸੋ ਜ਼ਮੀਨ ਦਾ ਮਾਮਲਾ ਆਇਆ ਗਿਆ ਬਾਹਰੋਂ ਅੰਦਰੋਂ ਪੈਸਾ, ਮੰਜਾ ਬਿਸਤਰਾ, ਸਾਬਣ ਤੇਲ, ਡੇਰੇ ਦਾ ਸਾਜੋ ਸਮਾਜ ਲਿਆਉਣਾ, ਇਮਾਰਤਾਂ ਦੀ ਸੇਵਾ ਦੇਖ ਰੇਖ ਸਾਰਾ ਇੰਤਜ਼ਾਮ ਕਰਨਾ ਤੇ ਲੰਗਰ ਵਾਲਿਆਂ ਦਾ ਕੰਮ ਹੈ ਲੰਗਰ ਚਲਾਉਣਾ ਲਾਂਗਰੀਆਂ ਦੇ ਸਮੇਤ, ਖੇਤੀ ਵਾਲਿਆਂ ਦਾ ਕਾਰਜ ਹੈ ਖੇਤੀ ਦੀ ਸੇਵਾ ਭਾਈ ਬਾਹਰ ਅੰਦਰ ਕਰਨੀ ਕਰਾਉਣੀ। ਇਹ ਡਿਊਟੀਆਂ ਜਿਹੜੀਆਂ ਸੀ ਸੇਵਾਦਾਰਾਂ ਨੂੰ, ਮੱਝਾਂ ਗਾਈਆਂ ਵਾਲਿਆਂ ਦੀ ਡਿਊਟੀ ਜੁਦੀ, ਸੋ ਇਸ ਤਰ੍ਹਾਂ ਜੋਤ ਦਾ ਪੈਰਾ ਉਹ ਜੁਦੀ ਸੇਵਾ, ਆਪੋ ਆਪਣੇ ਸੇਵਾ ਨਿਭਾਈਆਂ। ਆਪਣੀ ਹੋਂਦ ਵਿਚ ਮਹਾਂਪੁਰਸ਼ਾਂ ਨੇ ਆਨੰਦਗੜ੍ਹ 5 ਸਾਲ ਜੋਤ ਦਾ ਪਹਿਰਾ ਚਲਾਇਆ, ਇਸ ਤਰ੍ਹਾਂ ਮੰਨੀ ਮਾਜਰੇ ਰਾਮਗੜ੍ਹ ਆਦਿਕ ਜੋਤ ਦਾ ਪਹਿਰਾ ਚਲਾਇਆ। ਸਰਦਾਰ ਪਿਆਰਾ ਸਿੰਘ ਜੀ ਦੇ ਗ੍ਰਹਿ ਵਿਖੇ ਸਰਦਾਰ ਹਰਭਜਨ ਸਿੰਘ ਜੀ ਸਾਰੇ ਰਾਮਗੜ੍ਹ ਦੀ ਸੰਗਤ ਜੋਤ ਦੀਆਂ ਡਿਊਟੀਆਂ ਕਰਦੀ ਰਹੀ। ਇਸ ਤਰ੍ਹਾਂ ਭਾਈ ਜਿੱਥੇ ਜਿੱਥੇ ਵੀ ਮਹਾਂਪੁਰਸ਼ਾਂ ਦੀ ਸੰਗਤ ਉਹ ਗੁਰੂ ਕਾ ਦਸਵੰਧ ਗੁਰੂ ਕੇ ਲੰਗਰ ਵਾਸਤੇ ਆਪਣੀ ਕਿਰਤ ਚੋਂ ਭੇਜਦੇ। ਬੜੇ ਬੜੇ ਕੌਤਕ ਹੋਏ ਸਰਦਾਰ ਬਰਿਆਮ ਸਿੰਘ ਜੀ, ਜਿਸ ਤਰ੍ਹਾਂ ਭਾਈ ਕਰਤਾਰਪੁਰ ਮਹਾਰਾਜ ਜੋਤੀ ਜੋਤ ਸਮਾਉਣ ਲੰਗਰ ਵੇਲੇ ਰਾਸ਼ਨ ਲੈ ਕੇ ਗਏ, ਗੱਡਾ ਠੇਲਤਾ, ਬੇੜੀ ਨਾ ਮਿਲੀ, ਪਾਣੀ ਗਿੱਟੇ ਗਿੱਟੇ ਰਹਿਣਾ, ਮਹਾਂਪੁਰਸ਼ਾਂ ਚੋਜ ਦੇਖਿਓ ਪ੍ਰਭਾਵਿਤ ਹੋਏ। ਯੂਪੀ ਚ ਉਨ੍ਹਾਂ ਦੇ ਸੋਹਣੇ ਸਿੰਘ ਉਨ੍ਹਾਂ ਨੂੰ ਚਲੀਸਾ ਕਰਾਇਆ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ। ਉਹ ਸੰਗਤਾਂ ਮਹਾਂਪੁਰਸ਼ਾਂ ਦੀ ਬੇਅੰਤ ਸੇਵਾ, ਭਾਈ ਅਸਥਾਨ ਦੀ ਰਸਤਾ ਵਸਤਾ ਮਾਇਆ ਕਰਕੇ ਜਿੱਥੇ ਜਿੱਥੇ ਵੀ ਸੰਗਤ ਹੈ ਭਾਈ ਸੇਵਾ ਕਰਕੇ ਖੁਸ਼ੀਆਂ ਉਹ ਪ੍ਰਾਪਤ ਕਰਦੇ ਹਨ। ਸੋ ਇਸੇ ਪ੍ਰਕਾਰ ਜਮਸ਼ੇਰ ਨਗਰ ਦੀ ਸੰਗਤ, ਇਲਾਕੇ ਦੀ ਧੀਣਾ, ਇਹ ਸਾਰੇ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਆ ਕੇ ਹਾਲੇ ਵੀ ਲੰਗਰ ਦੀ ਸੇਵਾ ਕਰਦੇ। ਰਾਮਗੜ੍ਹ ਵਾਲੇ ਬੀਬੀ ਸਾਹਿਬ ਪੁੰਨਿਆਂ ਤੇ ਸਾਰੀ ਸੇਵਾ ਜਿਹੜੀ ਨਿਭਾਉਂਦੇ ਹਨ। ਸੋ ਸਾਧ ਸੰਗਤ ਜੀ ਡੇਰੇ ਦੀ ਜਿਹੜੀ ਸੇਵਾ ਸੀ ਇਹ ਦੇ ਦਿੱਤੀ ਤੇ ਸੰਤ ਬਾਬਾ ਮਹਿੰਦਰ ਸਿੰਘ ਜੀ ਨੂੰ ਵਚਨ ਕੀਤਾ ਸੀ ਤੁਸੀਂ ਬਾਬਾ ਮਸਤ ਭਗਤ ਸਿੰਘ ਜੀ ਦੀ ਅਰਦਲ ਵਿਚ ਰਹਿਣਾ। ਸੋ ਸਾਧ ਸੰਗਤ ਜੀ ਇਸ ਪ੍ਰਕਾਰ 15 ਦਿਨ ਸਰੀਰ ਤਿਆਗਣ ਤੋਂ ਪਹਿਲਾਂ ਐਸਾ ਚੋਜ ਹੋਇਆ, ਬੁੱਧਵਾਰ ਦਾ ਦਿਨ ਸੀ, ਬੇਅੰਤ ਇਲਾਕੇ ਦੀਆਂ ਸੰਗਤਾਂ, ਸਕੂਲਾਂ ਦੇ ਵਿਦਿਆਰਥੀ, ਮਾਸਟਰ ਦਰਸ਼ਨ ਨੂੰ ਆਉਣ, ਤਨਤਾ ਵੱਜ ਗਿਆ। ਸੋ ਬਾਬਾ ਜਵਾਲਾ ਸਿੰਘ ਜੀ ਨੇ ਸੋ ਸਾਡੇ ਪਿਤਾ ਸਰਦਾਰ ਅਜਾਗਰ ਸਿੰਘ ਨੂੰ ਪੁੱਛਿਆ, ਤੂੰ ਇਸ ਇਲਾਕੇ ਦਾ ਹੈ, ਇਹ ਕੀ ਕਾਰਨ ਹੈ? ਉਹਨਾਂ ਦੇ ਨੇਤਰ ਭਾਈ ਜਲ ਨਾਲ ਭਰਿਆ ਹੈ। ਕਹਿਣ ਲੱਗੇ, ਮਹਾਰਾਜ ਆਪ ਜਾਣੇ ਜਾਣ ਹੋ, ਮੈਂ ਆਪਣੀ ਰਸਨਾ ਤੋਂ ਇਹ ਬਚਨ ਕਿਵੇਂ ਕਹਿ ਸਕਦਾ? ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾਮੋਨੀ ਦੂਤਾਂ ਲਾਈ, ਪ੍ਰੇਮ ਬਿਛੋਹਾ ਕਰਤ ਕਸਾਈ, ਨਿਰਦੈ ਜਨ ਤਿਸ ਦਇਆ ਨਾ ਪਾਈ, ਵਿਛੋੜਾ ਐਸਾ। ਕਹਿਣ ਲੱਗੇ, ਭਾਈ ਜਿਹੜੀ ਖਲਕਤ ਹੈ ਵੀ ਖਦਾ ਦਾ ਰੂਪ ਹੁੰਦੀ ਹੈ, ਇਹਨਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਗਿਆ ਐਸੇ ਬਚਨ ਫਰਮਾਏ? ਫਿਰ ਮਹਾਂਪੁਰਸ਼ਾਂ ਨੇ ਕਿਹਾ, ਪਬਲਿਕ ਜ਼ਿਆਦਾ ਆਵੇਗੀ, ਡਮੇਲੀ ਡੇਰੇ ਵਾਲਿਆਂ ਨੂੰ ਵੀ ਤੰਗੀ ਤਕਲੀਫ ਸੇਵਾ ਸੰਭਾਲਦੀ ਹੋਵੇਗੀ। ਸੋ ਐਸਾ ਗਿਆ ਕਿ ਨਿਭਾਉਂਦੇ ਸਨ, ਆਗਿਆ ਕੀਤੀ ਕਿ ਬਾਬਾ ਮਸਤ ਭਗਤ ਸਿੰਘ ਜੀ ਆਨੰਦਪੁਰ ਸਾਹਿਬ ਰਾਗੀ ਬਾਗ ਹਨ, ਉਨ੍ਹਾਂ ਦੇ ਪਾਸ ਜਾਓ ਅਤੇ ਜਾ ਕਰਕੇ ਕਹੋ ਕਿ ਬਾਬਾ ਜਵਾਲਾ ਸਿੰਘ ਨੇ ਤੁਹਾਨੂੰ ਭੇਜਿਆ ਕਿ ਸਾਡੇ ਪ੍ਰਤੀ ਕੀ ਹੁਕਮ ਹੈ, ਜੋ ਬਚਨ ਕਹਿਣ ਉਹ ਲੈ ਕੇ ਆ ਜਾਣਾ। ਗਿਆਨ ਸਿੰਘ ਜੀ ਗਏ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ। ਕਹਿਣ ਲੱਗੇ, ਫੁਗਵਾੜੇ, ਕਾਠੜ, ਲੱਕੜ ਦੇ ਵੇਲਣੇ ਦੀ ਸਾਈ ਦੇ ਦਿਓ, ਮੈਂ ਤੇ ਜਵਾਲਾ ਸਿੰਘ ਨੇ ਕਮਾਦ ਪੀੜਨਾ। ਉਹ ਇਹ ਸੁਨੇਹਾ ਲੈ ਕੇ ਆ ਗਏ, ਵੇਲਣੇ ਦੀ ਸਾਈ ਵੀ ਦੇ ਦਿੱਤੀ, ਆਨੰਦਪੁਰ ਵੇਲਣਾ ਵੀ ਪਹੁੰਚਾ ਦਿੱਤਾ। ਪੁਰਾਣੇ ਜ਼ਮਾਨੇ ਲੱਕੜ ਦੇ ਵੇਲਣੇ ਹੁੰਦੇ ਸੀ, ਗੰਨਿਆਂ ਦੀਆਂ ਥੱਬੀਆਂ ਬਣਾ ਕੇ ਵਿੱਚ ਕੱਢੀ ਜਾਣੀਆਂ, 2-4 ਵਾਰੀ ਪੱਛੀਆਂ, ਫਿਰ ਉਹਨਾਂ ਪੱਛੀਆਂ ਦੇ ਮੂਹਰੇ ਸਫਾਂ ਬਣਾ ਲੈਣੀਆਂ। ਇਸ ਤਰ੍ਹਾਂ ਦਾ ਭਾਈ ਉਦੋਂ ਜ਼ਮਾਨੇ ਨਾਲ ਕੁਝ ਰਿਵਾਜ ਹੁੰਦਾ ਸੀ। ਹੁਣ ਸਾਇੰਸ ਜਾਂ ਗੰਨਾ ਤਾਂ ਵੇਲਣੇ ਕਰੈਸ਼ਰ ਕਈ ਚੀਜ਼ਾਂ ਪੈਦਾ ਕਰਦੀਆਂ, ਇੱਕੋ ਵਾਰੀ ਗੰਨੇ ਸੋਹਣੇ ਪੀੜੇ ਜਾਂਦੇ ਹਨ। ਸੋ ਸਾਧ ਸੰਗਤ ਜੀ ਮਾਸਤਾਂ ਦੀ ਆਗਿਆ ਲੈ ਕੇ ਗਿਆਨ ਸਿੰਘ ਜੀ ਆ ਗਏ, ਬਚਨ ਸੁਣਾਇਆ। ਸੋ ਸਾਰੀ ਸੰਗਤ ਨੂੰ ਇਹ ਹੋਇਆ ਕਿ ਹੁਣ ਬਾਬੇ ਮਸਤਾਂ ਨੇ ਕਿਹਾ ਬਾਬਾ ਜਵਾਲਾ ਸਿੰਘ ਜੀ ਜੋਤੀ ਜੋਤ ਨਹੀਂ ਸਮਾਉਣਗੇ, ਹੋਰ ਸੰਗਤਾਂ ਨੂੰ ਦਰਸ਼ਨ ਦੇ ਕੇ ਲਾਭ ਬਖਸ਼ਿਸ਼ ਕਰਨਗੇ, ਕਿਉਂਕਿ ਮਹਾਂਪੁਰਸ਼ਾਂ ਦੇ ਸਰੀਰਾਂ ਦੀ ਤਾਂ ਸਦਾ ਹੀ ਲੋੜ ਹੈ, ਬੜਾ ਲਾਹਾ ਹੈ। ਸੋ ਸਾਧ ਸੰਗਤ ਜੀ ਜਦੋਂ ਐਸਾ ਹੋਇਆ, ਸਾਰਿਆਂ ਦੇ ਮਨ ਚੋਂ ਗੱਲੇ ਹੀ ਨਿਕਲ ਗਏ। ਉਸ ਦਿਨ ਐਸਾ ਚੋਜ ਵਰਤਾਇਆ, 3.5 ਘੰਟੇ ਮਹਾਂਪੁਰਖਾਂ ਨੇ ਸਵਾਸ ਨਾ ਲਿਆ। ਡਾਕਟਰ ਚਰਨ ਸਿੰਘ ਜੀ ਜਲੰਧਰ ਵਾਲੇ, ਸੋ ਜੋ ਮਹਾਂਪੁਰਖਾਂ ਦੇ ਅਨੰਦ ਸੇਵਕ ਹਨ, ਬਾਬੂ ਕਾਨਦਾਸ ਜੀ ਦੀ ਪ੍ਰੇਰਨਾ ਨਾਲ ਮਹਾਂਪੁਰਸ਼ਾਂ ਦੀ ਸੰਗਤ ਵਿਚ ਆਏ। ਸੋ ਇਨ੍ਹਾਂ ਦੇ ਘਰੋਂ ਮਾਤਾ ਜੀ ਮਹਾਨ ਸੇਵਾਦਾਰ, ਅਨੰਦ ਗੁਰਮੁਖ ਪਿਆਰੇ। ਸੋ ਸਾਧ ਸੰਗਤ ਨਾਲ ਡਾਕਟਰ ਕਰਮ ਸਿੰਘ ਆਪਣੇ ਅੰਮ੍ਰਿਤਸਰ ਸਾਹਿਬ ਤੋਂ, ਬੇਅੰਤ ਮਹਾਂਪੁਰਸ਼ਾਂ ਸੰਗੀ ਡਾਕਟਰ ਚੰਨਣ ਸਿੰਘ ਜੀ ਈਸ਼ਰ ਨੰਗਲ ਤੋਂ, ਇਹ ਮਹਾਂਪੁਰਖਾਂ ਦੀ ਅਰਦਲ ਵਿਚ ਸੇਵਾ ਸਰਦਾਰ ਭਗਤ ਸਿੰਘ ਜੰਡੀ ਨਗਰ ਤੋਂ, ਨੰਗਲ ਤੋਂ, ਜੰਡੀ ਵਿਚ ਸੰਤ ਨੱਥਾ ਸਿੰਘ ਜੀ ਕਾਲੇ ਨਗਲ ਦੇ ਮਹਾਨ ਵਿਦਵਾਨ ਪੰਡਿਤ, ਉੱਥੇ ਵੀ ਬਾਬਾ ਜਵਾਲਾ ਸਿੰਘ ਜਾਂਦੇ ਸੀ ਤੇ ਸੰਤ ਸਰਦਾਰ ਭਗਤ ਸਿੰਘ ਉਦੋਂ ਦੇ ਸ਼ਰਧਾਲੂ ਸਨ। ਭਗਤ ਸਿੰਘ ਜੀ ਸੇਵਾ ਵਿਚ ਰਹੇ, ਕੁਝ ਦਿਨ ਪਹਿਲਾਂ ਛੁੱਟੀ ਲੈ ਕੇ ਚਲੇ ਗਏ। ਹੁਣ ਕਈ ਵਾਰੀ ਪਸ਼ਚਾਤਾਪ ਕਰਦੇ ਮਹਾਂਪੁਰਸ਼ਾਂ ਨੇ ਕਿਹਾ ਸੀ, ਸਮਾਂ ਭਾਈ ਥੋੜਾ ਹੀ ਹੈ, ਇਹ ਬਾਅਦ ਵਿਚ ਲੰਘਿਆ, ਕਈ ਵਾਰੀ ਪਸ਼ਚਾਤਾਪ ਹੁੰਦਾ ਹੈ। ਡਾਕਟਰ ਚੰਨਣ ਸਿੰਘ ਜੀ ਸਹਿਜਧਾਰੀ ਸੇਵਾ ਵਿਚ ਅਖੀਰ ਤੱਕ ਭਾਈ ਡਟੇ ਰਹੇ। ਕੁਝ ਸਾਲ ਪਹਿਲਾਂ ਭਗੌਰ ਸਾਹਿਬ, ਜਿੱਥੇ ਦਸਮ ਪਾਤਸ਼ਾਹ ਸਥਾਨ, ਚੌਪਈ ਸਾਹਿਬ, ਅਚਾਰੀ ਅਮਰੀ ਕੌਰ ਕਰੋ ਆਦਿ ਰੱਛਾ ਡੋਰਾਂ ਨਾਲ ਪੱਥਰ ਬਣਾ ਕੇ ਪਾਣੀ ਮਿਣਦੇ ਰਹੇ ਸੀ ਅਤੇ ਆਗਿਆ ਕੀਤੀ ਸੀ ਜਦੋਂ ਵੀ ਸਾਡਾ ਭਾਈ ਅੰਤ ਹੋਵੇ, ਇੱਕ ਬਕਸਾ ਲੈ ਕੇ ਉਹਦੇ ਚ ਮੋਰੀਆਂ ਕੱਢ ਦੇਣੀਆਂ, ਚੌਹਾਂ ਕੋਨਿਆਂ ਦੇ ਚਾਰ ਹੁੱਕਾਂ, ਚਾਰ ਮਨ ਦਾ ਬੇਟ ਬੰਨ ਦੇਣਾ, ਸਾਡੇ ਸਰੀਰ ਦਾ ਇਸ਼ਨਾਨ ਕਰਾ ਕੇ ਭਗੌਰ ਸਾਹਿਬ ਮਹਾਰਾਜ ਦੇ ਚਰਨ ਕੜਾ ਪ੍ਰਸ਼ਾਦ ਕੀਰਤਨ ਦੇ ਕਰਾ ਕੇ ਬਾਕ ਸੁਣ ਕੇ ਸੋ ਸਾਰੇ ਦੇਗ ਵਰਤਾ ਕੇ ਲੰਗਰ ਚਲਾਉਣਾ ਅਤੇ ਸਰੀਰ ਬਕਸੇ ਵਿਚ ਬੰਦ ਕਰਕੇ ਮੇਵੇ ਭਰ ਦੇਣੇ ਤੇ ਦੋ ਬੇੜੀਆਂ ਚ ਰੱਖ ਕੇ ਦਰਿਆ ਵਿਚ ਜਲ ਪ੍ਰਵਾਹ ਕਰ ਦੇਣਾ, ਮੋਰੀਆਂ ਰਾਹੀ ਮੱਛੀਆਂ ਵੜ ਕੇ ਸਰੀਰ ਆਦਿਕ ਖਾ ਜਾਣ ਦੀਆਂ। ਇਹ ਮਹਾਂਪੁਰਸ਼ਾਂ ਨੇ ਪਹਿਲਾਂ ਹੁਕਮ ਕੀਤਾ ਸੀ, ਦੋ ਬਕਸੇ ਬਣਾਏ, ਇੱਕ ਦੋ ਇੰਚ ਛੋਟਾ ਕਹਿੰਦੇ ਵੀ ਕੰਮ ਆਵੇਗਾ, ਉਹ ਸੰਤ ਗਿਆਨੀ ਹਰੀ ਸਿੰਘ ਜੀ ਦੇ ਕੰਮ ਆਇਆ। ਜਦੋਂ ਉਹਨਾਂ ਦਾ ਜਲ ਪ੍ਰਵਾਹ ਮਹਾਂਪੁਰਸ਼ਾਂ ਨੇ ਆਪਣੇ ਲਈ ਭਾਈ ਹੋਰ ਬਣਾਇਆ, ਆਪਣੇ ਗੁਰੂ ਭਾਈ ਲਈ ਪਹਿਲਾਂ ਤਿਆਰ ਕਰਵਾਇਆ। ਸੋ ਸਾਧ ਸੰਗਤ ਜੀ 15 ਦਿਨ 3 ਘੰਟੇ ਸਵਾਸ ਨਾਲ ਡਾਕਟਰ ਚਰਨ ਝਸਦੇ ਰਹੇ, ਫੇਰ ਸਵਾਸ। ਜਦੋਂ 15ਵਾਂ ਦਿਨ ਆਇਆ ਸਾਰੀ ਸੰਗਤ ਨੂੰ ਭਾਈ ਬਾਹਰ ਕਰਤਾ, ਸੰਤ ਮਹਿੰਦਰ ਸਿੰਘ ਜੀ, ਸੰਤ ਗਿਆਨ ਸਿੰਘ ਜੀ ਤੇ ਬਮੇਲੀ ਨਗਰ ਵਿਖੇ ਅੰਤ ਸਮੇਂ ਸੰਤ ਮਹਿੰਦਰ ਸਿੰਘ ਜੀ, ਸੰਤ ਗਿਆਨ ਸਿੰਘ ਜੀ ਔਰ ਭਾਈ ਤਾਰਾ ਸਿੰਘ ਹਾਜ਼ਰ ਸਨ। ਮਹਾਂਪੁਰਸ਼ਾਂ ਨੇ ਸਮੂਹ ਸੰਗਤ ਨੂੰ ਬਾਹਰ ਕਰ ਦਿੱਤਾ ਅਤੇ ਅੰਤ ਸਮੇਂ ਧੀਰੇ ਦੇ ਜੋ ਉਪਦੇਸ਼ ਸਨ ਉਹ ਬਖਸ਼ਿਸ਼ ਕੀਤੇ। ਸ਼ਬਦ ਮਿਲਾਵਾ ਹੋਤਾ ਹੈ, ਦੇਹ ਮਿਲਾਵਾ ਨਾ ਹੈ। ਸ਼ਰੀਰਾਂ ਕਰਕੇ ਜਿਤਨੇ ਵੀ ਵੱਡੇ ਵੱਡੇ ਪੀਰ ਪੈਗੰਬਰ ਆਏ ਹਨ, ਇੱਕ ਦਿਨ ਜਾਣਾ ਪਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਵਰ ਪੈ ਨਹੀਂ ਜਾਕੈ, ਕੰਚਨ ਮਾਟੀ ਮਨ ਭਾਈ ਦੇਣਾ ਕੀਤਾ। ਬਖਸ਼ਿਆਂ ਬਾਰੇ ਬੇਨਤੀ ਕੀਤੀ ਹੈ ਕਿ ਮਹਾਂਪੁਰਸ਼ਾਂ ਨੇ ਪਹਿਲਾਂ ਹੀ ਤਿਆਰ ਕਰਵਾਏ ਸਨ ਅਤੇ ਜਲ ਪ੍ਰਵਾਹ ਦੀ ਜੋ ਵਿਧੀ ਸੀ ਉਹ ਵਰਣਨ ਕੀਤੀ ਸੀ, ਕਿਉਂਕਿ ਚਾਰ ਪ੍ਰਕਾਰ ਦੇ ਦਾਗ ਵਿੱਚ ਜਲ ਪ੍ਰਵਾਹ ਕਰਨਾ, ਸੋ ਅਗਨੀ ਦਾ ਸੰਸਕਾਰ, ਧਰਤੀ ਵਿੱਚ ਦਫਨਾਉਣਾ ਆਦਿਕ, ਜੰਗਲ ਵਿੱਚ ਸਰੀਰ, ਖੂਹ ਦੇ ਉੱਤੇ ਲੋਹੇ ਦੇ ਪਿੰਜਰੇ ਤੇ ਰੱਖ ਜਾਣਾ, ਜਾਨਵਰ ਆਦਿਕ ਖਾ ਜਾਣ। ਸੋ ਮਹਾਂਪੁਰਸ਼ਾਂ ਨੇ ਆਪਣੇ ਸਰੀਰ ਦਾ ਜਲ ਪ੍ਰਵਾਹ ਕਰਨ ਦੀ ਆਗਿਆ ਬਖਸ਼ਿਸ਼ ਕੀਤੀ, ਉਹਨੂੰ ਸਮਝਾ ਦਿੱਤਾ ਗਿਆ ਸੀ। ਮਹਾਂਪੁਰਸ਼ਾਂ ਨੇ ਉਸ ਵੇਲੇ ਸਾਧ ਸੰਗਤ ਜੀ ਸਿੱਧ ਆਸਣ ਲਗਾਇਆ ਔਰ ਸਿੱਧੇ ਹੋ ਕੇ ਬੈਠ ਗਏ। ਪ੍ਰਾਣ ਵਾਯੂ ਨੂੰ ਦਸਮ ਦੁਆਰ ਵੱਲ ਖਿੱਚਿਆ, ਬ੍ਰਹਮ ਅਰੰਦਰ ਨਾੜੀ ਨੂੰ ਫੋੜ ਕੇ, ਸੋ ਪ੍ਰਾਣਾਂ ਦਾ ਤਿਆਗ ਕੀਤਾ ਅਤੇ ਆਪਣੀ ਆਤਮਾ ਨੂੰ ਜੋਤ ਸਰੂਪੀ ਪਰਮਾਤਮਾ ਵਿੱਚ ਤੋਂ ਪਹਿਲੇ ਹੀ ਭੇਦ ਕਰ ਚੁੱਕੇ ਸੀ, ਜੀਵਨ ਮੁਕਤੀ ਦਾ ਆਨੰਦ ਲੈ ਰਹੇ ਸੀ। 5 ਭੂਤਕ ਸਰੀਰ ਤਿਆਗਣ ਤੋਂ ਬਾਅਦ ਵਾਹਿਗੁਰੂ ਵਿੱਚ ਭੇਦ ਅਵਸਥਾ ਵਧੇ ਮੁਕਤੀ ਦਾ ਜੋ ਆਨੰਦ ਸੀ ਉਹਨਾਂ ਨੇ ਪ੍ਰਾਪਤ ਕੀਤਾ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗਜੋਤ ਸਮਾਨਾ, ਮਿਟ ਗਿਆ ਗਗਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕਰਵਾਨ। ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬੇਅੰਤ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਦਰਸ਼ਨ ਲਈ ਆਈਆਂ ਹੋਈਆਂ ਸਨ। 7:40 28 ਕੱਤਕ ਦਿਨ ਬੁੱਧਵਾਰ ਸਨ 1957 ਅੰਮ੍ਰਿਤ ਵੇਲੇ ਮਹਾਂਪੁਰਸ਼ਾਂ ਨੇ ਆਪਣੇ 5 ਭੌਤਿਕ ਸਰੀਰ ਨੂੰ ਸੰਤ ਮਸਤ ਡਮੇਲੀ ਵਾਲਿਆਂ ਦੇ ਪਿਆਰ ਮਈ ਬਚਨਾਂ ਵਿੱਚ ਨਿਜ਼ਮਬੱਧ ਹੋ ਕੇ ਡਮੇਲੀ ਨਗਰ ਵਿਖੇ ਆਪਣੇ ਸਰੀਰ ਦਾ ਤਿਆਗ ਕੀਤਾ ਅਤੇ ਹੁਕਮ ਕੀਤਾ ਸੀ ਕਿ ਸਾਡੇ ਸਰੀਰ ਨੂੰ ਹਰ ਖੁਆਲ ਡੇਰੇ ਵੀ ਅੰਤ ਸਮੇਂ ਨਹੀਂ ਲਿਜਾਣਾ, ਸੰਗਤਾਂ ਬਹੁਤਾ ਵਰਲਾਪ ਕਰਨਗੀਆਂ ਤੇ ਮਨ ਨੂੰ ਠੇਸ ਪਹੁੰਚੇਗੀ ਤੇ ਬਰਾਗ ਦੇ ਅੰਦਰ ਕੋਈ ਵੀ ਸਰੀਰ ਆਪਣਾ ਘਾਤ ਕਰ ਸਕਦਾ ਹੈ। ਸੋ ਸਿੱਧਾ ਹੀ ਸਾਡਾ ਸਰੀਰ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਉਨਾ ਸਾਹਿਬ ਬਾਬਾ ਸਾਹਿਬ ਸਿੰਘ ਬੇਦੀ ਦੇ ਸਥਾਨ ਤੇ ਨਮਸਕਾਰ ਕਰਦੀਆਂ ਹੋਈਆਂ ਭਗੌਰ ਸਾਹਿਬ ਦਸਮ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਸਥਾਨ ਵਿੱਚ ਲੈ ਜਾਣ ਅਤੇ गुरु के चरणा विच भाई कड़ा प्रसादी देख लंगर दीवान कीर्तन करना शरीर का इशनान करा के बक्से विच दसी हुई विधि अनुसार वस्त्र पहनाउण तों बाद रख करके मेवे आदि रख देने अरदासा करके सेवक की ओढ़क ने विपरीत बचना द्वारा दो बेड़िया आमो सामने लिया के बक्से दे कोनिया नू बेड़िया दे दोहां कोनिया ते रख देना बेड़िया कीर्तन कर दें शब्द पढ़ दें चला देनिया सफल सफल पई सफल यात्रा। सो जदों दरिया दे पानी दे मध विच बेड़िया चले जान सो बेड़िया दे सिरे तों बक्सा उतार देना बक्से नाल चार मन पक्का वेट चौहां कोनिया ते संगलां नाल बन्या होवेगा ਉਹ ਬਕਸੇ ਨੂੰ ਦਰਿਆ ਦੀ ਨੀਚ ਦੀ ਸੱਤਾ ਥੱਲੇ ਖਿੱਚ ਕੇ ਲੈ ਜਾਵੇਗਾ ਅਤੇ ਸਰੀਰ ਭਾਈ ਅੰਤ ਸਮੇਂ ਵੀ ਜਾਨਵਰਾਂ ਦੇ ਕੰਮ ਆਵੇਗਾ ਉਹਨਾਂ ਦੇ ਪੇਟ ਦੀ ਭੁੱਖ ਜਠਰਾਗਨੀ ਤ੍ਰਿਪਤ ਹੋਵੇਗੀ। ਇਹ ਮਹਾਂਪੁਰਸ਼ਾਂ ਦੇ ਆਪਣੇ ਭਾਈ ਚੋਜ ਹਨ। ਇਸੇ ਪ੍ਰਕਾਰ ਕਿਉਂਕਿ ਡਾਕਟਰ ਚਰਨ ਚੰਨਣ ਸਿੰਘ ਜੀ ਨੂੰ ਇੱਕ ਵਾਰੀ ਡੇਰਿਆਂ ਦੇ ਇਤਿਹਾਸ ਤੋਂ ਉੱਪਰ ਉੱਠਦਿਆਂ ਹੋਇਆਂ ਬਚਨ ਕੀਤਾ ਸੀ, ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤੋਂ ਜਾਨ ਉਹ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਣ ਡੇਰਾ ਨਿਸ਼ਚਲ ਸਾਧ ਸੰਗ ਪਾਇਆ। ਅਸਲੀ ਡੇਰਾ ਕੀ ਹੈ? ਜਿਹੜਾ ਸਾਧ ਸੰਗਤ ਵਿੱਚ ਆ ਕੇ ਨਿਸ਼ਚਲ ਇਸਤਤ ਅਵਸਥਾ ਨੂੰ ਪ੍ਰਾਪਤ ਕਰ ਲੈਣਾ। ਸੋ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਬਚਨ ਫਰਮਾਏ ਸਨ। ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ, ਜੋਤੀ ਜੋਤ ਸਮਾਉਣ ਦੀ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਫੈਲ ਗਈ। ਦੂਰ ਦਰਾਡਿਓਂ ਸਾਰੇ ਮਹਾਂਪੁਰਸ਼ ਗੁਣੀ ਗਿਆਨੀ ਪ੍ਰਚਾਰਕ ਇਲਾਕਾ ਦੇਸ਼ ਨਿਵਾਸੀ ਸਾਰੇ ਪ੍ਰਾਂਤਾਂ ਚੋਂ ਜਿੱਥੇ ਜਿੱਥੇ ਵੀ ਮਹਾਂਪੁਰਸ਼ਾਂ ਦੇ ਸੰਗੀ ਸਨ, ਬ੍ਰਿਗੇਡੀਅਰ ਗੁਰਕਿਰਪਾਲ ਸਿੰਘ, ਸੁਰਿੰਦਰ ਸਿੰਘ, ਖਨ ਚਰਨ ਸਿੰਘ ਤਾਂ ਸੇਵਾ ਵਿੱਚ ਹਾਜ਼ਰ ਸਨ। ਸੋ ਜਿੱਥੇ ਜਿੱਥੇ ਵੀ ਮਹਾਂਪੁਰਸ਼ਾਂ ਦੇ ਸਰਦਾਰ ਅਨੂਪ ਸਿੰਘ ਜੀ, ਸਰਦਾਰ ਭੁਪਿੰਦਰ ਸਿੰਘ ਜੀ ਮਨੀ ਮਾਜਰੇ, ਸਰਦਾਰ ਅਨੂਪ ਸਿੰਘ ਜੀ ਪਟਿਆਲਾ, ਸੋ ਯੂਪੀ ਸੀਪੀ ਦੇਸ਼ ਭਰ ਦੇ ਸਾਰੇ ਪ੍ਰਾਂਤਾਂ ਚੋਂ ਸੰਗਤਾਂ ਭਾਈ ਮਹਾਂਪੁਰਸ਼ਾਂ ਦੇ ਜਲ ਪ੍ਰਵਾਹ ਵੇਲੇ ਹੀ ਦਰਸ਼ਨ ਕੀਤੇ ਜਾਣ, ਬੜਾ ਭਾਰੀ ਇਕੱਠ ਹੋਇਆ। ਨਗਰ ਕੀਰਤਨ ਦੀ ਸ਼ਕਲ ਨਾਲ ਮਹਾਨਾ ਸ਼ਬਦ ਕੀਰਤਨ ਕਰਦੀਆਂ ਹੋਈਆਂ ਨੰਗਲ ਹੋ ਕਰਕੇ ਉਨਾ ਸਾਹਿਬ ਮਹਾਂਪੁਰਸ਼ਾਂ ਦੇ ਸਥਾਨ ਤੇ ਅਰਦਾਸ ਨੰਗਲ ਤੇ ਭਗੌਰ ਸਾਹਿਬ ਦਸਮ ਪਾਤਸ਼ਾਹ ਦੇ ਚਰਨਾਂ ਚ ਭਗੌਰ ਸਾਹਿਬ ਧਰਮ ਸਥਾਨ ਵਿਖੇ ਪਹੁੰਚੀਆਂ। ਮਹਾਂਪੁਰਸ਼ਾਂ ਦੀ ਦੱਸੀ ਮਰਿਆਦਾ ਅਨੁਸਾਰ ਕੜਾ ਪ੍ਰਸ਼ਾਦੀ ਦੇ ਕਰਕੇ ਅਰਦਾਸੇ ਕਰਾਏ ਕਿ ਜਿਤਨੀ ਆਪ ਨੇ ਅਕਾਲ ਪੁਰਖ ਗੁਰੂ ਦਰਬਾਰ ਦੀ ਸੇਵਾ ਕੀਤੀ ਸੀ ਉਹ ਨਿਭਾ ਕੇ ਅਸੀਂ ਜਾ ਰਹੇ ਹਾਂ। ਸੋ ਆਪ ਦੀ ਸੇਵਾ ਵਿਚ ਕੋਈ ਤਰੁੱਟੀ ਰਹਿ ਗਏ ਹੋਏ ਖਿਮਾ ਕਰਨੇ। ਸੋ ਸੇਵਾ ਜਿੰਨੀ ਆਪ ਨੇ ਕਰਵਾਈ ਉਤਨੀ ਕੀਤੀ ਹੈ ਪ੍ਰਵਾਨ ਕਰਨੇ ਤੇ ਆਪਣੀ ਗੋਦ ਵਿਚ ਨਿਵਾਸ ਬਖਸ਼ਿਸ਼ ਕਰਨਾ। ਸੋ ਫਿਰ ਸਮੂਹ ਸੰਗਤ ਵਾਂ ਲੰਗਰ ਤਿਆਰ ਕਰਕੇ ਪ੍ਰਬੰਧਕਾਂ ਵੱਲੋਂ ਛਕਾਇਆ ਗਿਆ, ਪਰ ਸੰਗਤਾਂ ਦੇ ਨੇਤਰ ਸਜਲ ਸਨ। ਸੋ ਵਿਛੋੜੇ ਦਾ ਦੁੱਖ ਪਾਏ, ਐਸਾ ਹੁੰਦਾ ਹੈ ਕਿਸੇ ਕੋਈ ਕੋਈ ਮੰਝ ਨਾ ਮਾਣੇ।